ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਹਾਰਾਜ ਜੀ ਦੀ ਸ਼ਹਾਦਤ ਦਾ ਪ੍ਰਸੰਗ ਚੱਲ ਰਿਹਾ ਹੈ। ਬੜੀ ਬੈਰਾਗਮਈ ਦਸ਼ਾ ਸੀ ਉਸ ਵੇਲੇ ਦੇ ਗੁਰੂ ਕੇ ਸਿੱਖਾਂ ਦੀ, ਕਿਉਂਕਿ ਸਤਿਗੁਰੂ ਜੀ ਦੀ ਸ਼ਹੀਦੀ, ਸਤਿਗੁਰਾਂ ਦੇ ਸਰੀਰ ਦੇ ਉੱਤੇ ਸਿੱਖਾਂ ਨੂੰ ਦਿਸ ਰਹੇ ਕਸ਼ਟ ਦੁੱਖ ਅਸਹਿਣ ਸਨ। ਕੋਈ ਵੀ ਸਿੱਖ ਕਦੇ ਵੀ ਸਤਿਗੁਰੂ ਚਾਹੇ ਸਰੀਰ ਰੂਪ ਚ ਵਿਦਮਾਨ ਹੋਣ, ਚਾਹੇ ਸ਼ਬਦ ਰੂਪ ਦੇ ਵਿਚ ਵਿਦਮਾਨ ਹੋਣ, ਸਤਿਗੁਰਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਸ਼ਟ ਜਾਂ ਸਤਿਗੁਰਾਂ ਤੇ ਕੋਈ ਵਾਰ ਸਿੱਖ ਦਾ ਹਿਰਦਾ ਨਹੀਂ ਚੱਲ ਸਕਦਾ। ਪਿੱਛੇ ਜੇ ਸਮਾਂ ਬੀਤਿਆ, ਥਾਂ ਥਾਂ ਦੇ ਉੱਤੇ ਕੁਛ ਚੰਦੂ ਬਿਰਤੀ ਦੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕਰਾਈਆਂ। ਜਦੋਂ ਕਿਸੇ ਭਾਵਨਾ ਵਾਲੇ ਸਿੱਖ ਤੱਕ ਇਹ ਖਬਰ ਪੁੱਜਦੀ ਸੀ ਕਿ ਅੱਜ ਫਲਾਣੀ ਥਾਂ ਤੇ ਮਹਾਰਾਜ ਜੀ ਦੀ ਬੇਅਦਬੀ ਹੋਈ ਹੈ, ਤਾਂ ਸਿੱਖ ਦਾ ਹਿਰਦਾ ਲੀਰੋ ਲੀਰ ਹੋ ਜਾਂਦਾ ਸੀ। ਕੋਈ ਪ੍ਰਸ਼ਾਦਾ ਛਕਣ ਲੱਗਿਆ ਉਹਨੂੰ ਖਬਰ ਮਿਲੀ ਮਹਾਰਾਜ ਜੀ ਦੀ ਬੇਅਦਬੀ ਹੋ ਗਈ ਹੈ, ਤਾਂ ਸਿੱਖ ਦਾ ਦਿਲ ਨਹੀਂ ਸੀ ਕਰਦਾ ਵੀ ਉਹ ਪ੍ਰਸ਼ਾਦਾ ਛਕ ਲਵੇ। ਐਸਾ ਪਿਆਰ ਹੈ ਅੱਜ ਵੀ ਸਿੱਖਾਂ ਦਾ ਸਤਿਗੁਰਾਂ ਦੇ ਨਾਲ। ਲੇਕਿਨ ਜਦੋਂ ਮਹਾਰਾਜ ਸਾਹਿਬ ਜੀ ਸਰੀਰ ਕਰਕੇ ਵਰਤਦੇ ਸੀ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਹਰ ਵੇਲੇ ਮਿੱਠੇ ਸ਼ਬਦ। ਜਦੋਂ ਮਹਾਰਾਜ ਜੀ ਸਿੱਖਾਂ ਨਾਲ ਬਚਨ ਕਰਦੇ ਸੀ ਨਾ, ਇੰਨਾ ਪਿਆਰ ਝਲਕਦਾ ਸੀ, ਇੰਨਾ ਪ੍ਰੇਮ ਸੀ ਮਹਾਰਾਜ ਜੀ ਦੇ ਬਚਨਾਂ ਦੇ ਵਿੱਚ ਕਿ ਸਿੱਖ ਤੱਕਦੇ ਹੀ ਰਹਿ ਜਾਂਦੇ ਸੀ ਵੀ ਮਹਾਰਾਜ ਜੀ ਇੰਨੇ ਪਿਆਰ ਨਾਲ ਹਰ ਵੇਲੇ ਕਿੱਦਾਂ ਬੋਲ ਸਕਦੇ, ਹਰ ਸਮੇਂ ਇੰਨੀ ਪ੍ਰੇਮ ਦੀ ਡੂੰਘੀ ਅਵਸਥਾ ਦੇ ਵਿੱਚ ਮਹਾਰਾਜ ਜੀ ਕਿੱਦਾਂ ਰਹਿ ਸਕਦੇ ਆ। ਬਾਬਾ ਪ੍ਰਿਥੀ ਚੰਦ ਜੀ ਨੇ ਕਈ ਵਾਰ ਵਧੀਕੀਆਂ ਕਰਨੀਆਂ ਪਰ ਮਹਾਰਾਜ ਜੀ ਨੇ ਕਦੇ ਨਾ ਕਹਿਣਾ। ਇੱਕ ਵਾਰ ਲੰਗਰ ਮਸਤਾਨੇ ਹੋ ਗਏ, ਭਾਈ ਗੁਰਦਾਸ ਜੀ ਨੇ ਆ ਕੇ ਸਿੱਖਾਂ ਨੂੰ ਸੁਚੇਤ ਕੀਤਾ, ਪਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇੱਕ ਵੀ ਲਫ਼ਜ਼ ਕਦੇ ਆਪਣੀ ਰਸਨਾ ਤੋਂ ਫਿੱਕਾ ਨਹੀਂ ਕਿਹਾ। ਬਾਬਾ ਪ੍ਰਿਥੀ ਚੰਦ ਜੀ ਬਾਰੇ ਵੀ ਜਦੋਂ ਮਹਾਰਾਜ ਤੱਤੀ ਤਵੀ ਤੇ ਬੈਠੇ, ਉੱਥੇ ਵੀ ਚੰਦੂ ਬਾਰੇ ਵੀ ਮਹਾਰਾਜ ਜੀ ਨੇ ਕੋਈ ਮਾੜਾ ਲਫ਼ਜ਼ ਨਹੀਂ ਕਿਹਾ। ਆਖੋ ਸਤਨਾਮ
ਸ੍ਰੀ ਵਾਹਿ।
ਸਾਈ ਮੀਆਂ ਮੀਰ ਜੀ ਆਏ ਸੀ ਨਾ, ਕਹਿੰਦੇ ਮਹਾਰਾਜ ਆਗਿਆ ਕਰੋ ਇਹਨਾਂ ਨੂੰ ਖਤਮ ਕਰ ਦਈਏ। ਮਹਾਰਾਜ ਜੀ ਕਹਿੰਦੇ ਨਹੀਂ ਪੀਰ ਜੀ, ਸਾਡੀ ਰਜਾ ਹੈ ਇਹ, ਕਿਉਂਕਿ ਜੇ ਸਤਿਗੁਰੂ ਚਾਹੁੰਦੇ ਨਾ ਇੱਕ ਕਿਰਪਾ ਦ੍ਰਿਸ਼ਟੀ ਕਰਦੇ ਚੰਦੂ ਚਰਨਾਂ ਚ ਢਹਿ ਪੈਂਦਾ। ਚੰਦੂ ਦੀ ਕੀ ਮਜਾਲ ਸੀ, ਗੁਰੂ ਅਰਜਨ ਦੇਵ ਸਾਹਿਬ ਜੀ ਤੇ ਕਰਤੀ ਭਰ ਵੀ ਜ਼ੁਲਮ ਕਰ ਜਾਂਦਾ। ਔਰੰਗਜ਼ੇਬ ਕੀ ਮਜਾਲ ਸੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਸ਼ੇ ਦੇ ਉੱਤੇ ਐਡਾ ਵੱਡਾ ਡਿਸੀਜਨ ਲੈ ਜਾਂਦਾ ਵੀ ਸਿਰ ਕਲਮ ਕਰਨ ਦਾ ਹੁਕਮ ਦੇ ਜਾਂਦਾ। ਨਹੀਂ, ਪਰ ਮਹਾਰਾਜ ਜੀ ਦੀ ਪਰਮੇਸ਼ਰ ਦੀ ਕੋਈ ਕਲਾ ਸੀ, ਪਰਮੇਸ਼ਰ ਦਾ ਭਾਣਾ ਸੀ ਜਿਹਨੂੰ ਅਸੀਂ ਅੱਜ ਵੀ ਨਹੀਂ ਸਮਝ ਸਕਦੇ, ਉਸ ਵੇਲੇ ਦੇ ਸਿੱਖ ਵੀ ਨਹੀਂ ਸਮਝ ਪਾਏ, ਕਿਉਂਕਿ ਅਸੀਂ ਅਲਪੱਗ ਹਾਂ। ਸਤਿਗੁਰੂ ਕਰਨ ਕਾਰਨ ਸਮਰੱਥ ਨੇ, ਸਤਿਗੁਰਾਂ ਦੇ ਸ਼ਹਾਦਤ ਦਾ ਪ੍ਰਸੰਗ ਆਪ ਜੀ ਨੇ ਕੱਲ ਸ਼੍ਰਵਣ ਕੀਤਾ ਸੀ। ਸਤਿਗੁਰਾਂ ਦੀ ਸ਼ਹਾਦਤ ਹੋਈ ਹੈ, ਦਰਿਆ ਦੇ ਕੰਢੇ ਜਾ ਕੇ ਸਤਿਗੁਰਾਂ ਸਰੀਰ ਤਿਆਗਿਆ ਹੈ। ਮਹਾਰਾਜ ਸਾਹਿਬ ਜੀ ਦੇ ਸਰੀਰ ਨੂੰ ਜਲ ਪ੍ਰਵਾਹ ਸਿੱਖਾਂ ਵੱਲੋਂ ਕੀਤਾ ਗਿਆ ਹੈ, ਐਸਾ ਪ੍ਰਸੰਗ ਸ਼੍ਰਵਣ ਕੀਤਾ ਸੀ। ਉਸ ਤੋਂ ਬਾਅਦ ਸਿੱਖ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਚੱਲੇ ਨੇ, ਉਧਰੋਂ ਸਿੱਖ ਲਾਹੌਰ ਤੋਂ ਆ ਰਹੇ ਹੈ ਤੇ ਇਧਰ ਅੰਮ੍ਰਿਤਸਰ ਸਾਹਿਬ ਦੀ ਕੀ ਦਸ਼ਾ ਹੈ। ਪੰਜ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜ ਰਹੇ ਹੈ, ਉਹ ਪ੍ਰਸੰਗ ਆਪ ਜੀ ਸ਼੍ਰਵਣ ਕਰਦੇ ਆ। ਚਿਤ ਬਿਰਤੀਆਂ ਨੂੰ ਇਕਾਗਰ ਕਰੋ ਰਸਨਾ ਦੀ ਪਵਿੱਤਰਤਾ ਲਈ ਅਤੇ ਮਨ ਦੀ ਇਕਾਗਰਤਾ ਲਈ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆ ਸਦ ਬ੍ਰਿਧ ਗੁਰਦਾਸ ਗਨ ਚੌਂ ਦਿਸ਼ਮੇ ਗੁਰਦਾਸ।
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਕਵੀ ਜੀ ਦੱਸ ਰਹੇ ਹੈ ਕਿ ਉਧਰੋਂ ਭਾਈ ਪੈੜਾ ਜੀ, ਭਾਈ ਪੁਰਾਣਾ ਜੀ, ਭਾਈ ਵਿਧੀ ਚੰਦ ਜੀ ਆਦਿਕ ਸਿੱਖ ਲਾਹੌਰ ਤੋਂ ਆ ਰਹੇ ਹੈ ਤੇ ਇਧਰ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ, ਭਾਈ ਗੁਰਦਾਸ ਜੀ ਬੈਠੇ ਨੇ, ਹੋਰ ਬਹੁਤ ਸਾਰੇ ਸਿੱਖ ਬੈਠੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ।
ਸਿਮਰਤ ਸ਼੍ਰੀ ਅਰਜਨ ਗੁਰੂ ਸਭ ਉਰ ਦਰਸ਼ਨ ਪਿਆਸ।
ਸਾਰੇ ਸਿੱਖ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਯਾਦ ਕਰ ਰਹੇ ਹੈ, ਸਾਰਿਆਂ ਦੇ ਦਿਲ ਚ ਆਸ ਹੈ ਕਿ ਮਹਾਰਾਜ ਜੀ ਆਉਣਗੇ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਹੋਣਗੇ। ਕਦੋਂ ਆਉਣਗੇ ਮਹਾਰਾਜ ਜੀ, ਕਦੋਂ ਦਰਸ਼ਨ ਹੋਣਗੇ, ਇਦਾਂ ਦੇ ਖਿਆਲ ਸਾਰੇ ਸਿੱਖਾਂ ਦੇ ਮਨਾਂ ਚ ਨੇ।
ਚੌਪਈ ਲਵਪੁਰ ਤੇ ਗਮਨਿਓ ਕਿਤ ਸ਼ਾਹੂ।
ਕਹਿੰਦੇ ਇਹ ਵੀ ਖਬਰ ਮਿਲੀ ਹੈ ਵੀ ਲਾਹੌਰ ਤੋਂ ਬਾਦਸ਼ਾਹ ਜਹਾਂਗੀਰ ਕਿਸੇ ਮੁਹਿੰਮ ਤੇ ਗਿਆ।
ਸੁਧ ਪਹੁੰਚੀ ਕਬ ਕੀ ਅਮ ਪਾਓ।
ਇਹ ਖਬਰ ਸਾਨੂੰ ਮਿਲੀ ਨੂੰ ਕਾਫੀ ਸਮਾਂ ਹੋ ਚੁੱਕਾ ਹੈ ਕਿ ਬਾਦਸ਼ਾਹ ਲਾਹੌਰ ਨਹੀਂ ਹੈ।
ਅਬ ਕਿਸ ਕਾਰਨ ਇਤਨੇ ਆਏ।
ਪਰ ਕਹਿੰਦੇ ਹੁਣ ਕਾਰਨ ਕੀ ਹੈ ਕਿ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਇੱਥੇ ਹੁਣ ਤੱਕ ਵਾਪਸ ਕਿਉਂ ਨਹੀਂ ਆਏ।
ਉਹ ਕਾਰਜ ਨੇ ਅਪਰ ਬਤਾਏ।
ਕੋਈ ਕੰਮ ਵੀ ਨਹੀਂ ਹੈ, ਹੋਰ ਕੋਈ ਕਾਰਨ ਵੀ ਨਹੀਂ ਹੈ ਮਹਾਰਾਜ ਜੀ ਦੇ ਉੱਥੇ ਰਹਿਣ ਦਾ, ਨਾ ਮਹਾਰਾਜ ਜੀ ਨੇ ਕੋਈ ਦੱਸਿਆ ਹੀ ਹੈ ਜਾਣ ਵੇਲੇ ਵੀ ਇਸ ਤੋਂ ਬਿਨਾਂ ਹੋਰ ਕੋਈ ਕਾਰਨ ਹੋਵੇ।
ਅੱਜ ਕੱਲ ਆਵੇ ਚਿਤਵੰਤੇ।
ਬੈਠੇ ਸਿੱਖ ਕਿੰਨੇ ਦਿਨਾਂ ਤੋਂ ਇੱਦਾਂ ਹੀ ਉਡੀਕਾਂ ਕਰਦੇ ਹੈ ਕਿ ਅੱਜ ਆਏ ਮਹਾਰਾਜ ਜੀ, ਕੱਲ ਆਏ ਮਹਾਰਾਜ ਜੀ, ਕਦੇ ਤਾਂ ਆਉਣਗੇ ਮਹਾਰਾਜ, ਕਾਫੀ ਸਮਾਂ ਹੋ ਗਿਆ ਗਿਆ ਨੂੰ, ਪਰ ਆਏ ਕਿਉਂ ਨਹੀਂ।
ਬੈਠੇ ਹਰ ਗੋਬਿੰਦ ਦੁਤੀਵੰਤੇ।
ਕਹਿੰਦੇ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬੈਠੇ ਹੈ, ਗੁਰਤਾ ਗੱਦੀ ਦੀ ਦਾਤ ਅਜੇ ਨਹੀਂ ਮਿਲੀ ਸੰਗਤ ਦੇ ਵਿੱਚ। ਕਹਿੰਦੇ ਮਹਾਰਾਜ ਜੀ ਦੀ ਸ਼ੋਭਾ ਹੈ, ਦਰਸ਼ਨ ਕਰਿਆ ਭੁੱਖ ਲੈਂਦੀ ਹੈ। ਹਾਂਜੀ।
ਇਤਨੇ ਮੈਂ ਪੰਚੋ ਚਲੇ ਆਏ।
ਕਹਿੰਦੇ ਇੰਨੇ ਚ ਕੀ ਹੋਇਆ, ਸਾਹਮਣੇ ਮਹਾਰਾਜ ਸਾਹਿਬ ਜੀ ਬੈਠੇ ਹੈ, ਸਿੱਖ ਬੈਠੇ ਨੇ, ਸੰਗਤ ਬੈਠੀ ਹੈ, ਤੱਕਦੇ ਨੇ ਕਿ ਜਿਹੜੇ ਸਿੱਖ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਗਏ ਸੀ ਉਹ ਸਾਹਮਣੇ ਪੰਜੇ ਹੀ ਆ ਰਹੇ ਨੇ।
ਬਦਨ ਬਿਬਰਨ ਦੁਖਤ ਜ਼ਰਦਾਏ।
ਪਰ ਕਹਿੰਦੇ ਉਹਨਾਂ ਦੇ ਚਿਹਰੇ ਦੇਖ ਕੇ ਐ ਲੱਗਦਾ ਮੁਰਝਾਏ ਹੋਏ ਹੈ, ਚਿਹਰੇ ਤੋਂ ਪਤਾ ਲੱਗਦਾ ਵੀ ਦਿਲ ਵੀ ਬੜੇ ਦੁਖੀ ਨੇ ਸਿੱਖਾਂ ਦੇ।
ਦੀਨ ਮਨੇ ਹੋਏ ਬੰਧਨ ਕਰੀ।
ਬੜੇ ਢੱਠੇ ਜੇ ਮਨ ਦੇ ਨਾਲ, ਜਿਵੇਂ ਮਨ ਇੱਕ ਸਿੱਖ ਦਾ ਜਦੋਂ ਕੋਈ ਏਡਾ ਭਾਣਾ ਵਾਪਰਿਆ ਹੋਵੇ, ਸਤਿਗੁਰਾਂ ਦੇ ਅੱਖਾਂ ਦੇ ਸਾਹਮਣੇ ਤਸੀਹੇ ਝੱਲਣ ਤੋਂ ਬਾਅਦ ਸ਼ਹਾਦਤ ਸਰੂਪ ਚ ਅਖੀਰਲੇ ਵੇਲੇ ਦਰਸ਼ਨ ਕੀਤੇ ਹੋਣ, ਕਿੱਦਾਂ ਦਾ ਮਨ ਹੋ ਸਕਦਾ ਸਿੱਖ ਦਾ, ਆਪਾਂ ਜਾਣ ਹੀ ਸਕਦੇ ਹਾਂ। ਉਦਾਂ ਦੇ ਮਨ ਦੀ ਦਸ਼ਾ ਦੇ ਨਾਲ ਆ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ, ਪਾਤਸ਼ਾਹ ਦੇ ਸਾਹਿਬਜ਼ਾਦੇ ਜਾਣ ਕੇ ਨਮਸਕਾਰ ਕੀਤੀ ਹੈ।
ਗਿਰਾ ਨਮੁਖ ਤੇ ਜਾਤ ਉਚਰੀ।
ਪਰ ਮੁਖੋਂ ਕੋਈ ਸ਼ਬਦ ਨਹੀਂ ਬੋਲਿਆ ਜਾਂਦਾ।
ਕਰ ਤੂਰਨਤਾ ਹਰ ਗੋਬਿੰਦ।
ਜਦੋਂ ਆ ਕੇ ਸਿੱਖਾਂ ਨੇ ਨਮਸਕਾਰ ਕੀਤੀ ਹੈ, ਮਹਾਰਾਜ ਜੀ ਦੇ ਸਾਹਮਣੇ ਆ ਕੇ ਚੁੱਪ ਕਰਕੇ ਖਲੋ ਗਏ ਹੈ, ਕੁਛ ਸ਼ਬਦ ਨਹੀਂ ਬੋਲੇ ਮਹਾਰਾਜ। ਬੜੀ ਛੇਤੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ,
ਪੂਜਤ ਕਿਸ ਤਲ ਗੁਰੂ ਬਿਲੰਦ।
ਸਿੱਖਾਂ ਨੂੰ ਪੁੱਛਿਆ ਹੈ, ਕਹਿੰਦੇ ਭਾਈ ਸਿੱਖੋ, ਵੱਡੇ ਸਤਿਗੁਰੂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹ ਕਿੱਥੇ ਨੇ,
ਕਿਮ ਪਹੁੰਚੇ ਤੁਮ ਤਜ ਕਰ ਆਏ।
ਕਹਿੰਦੇ ਤੁਸੀਂ ਭਾਈ ਪੰਜ ਦੇ ਪੰਜ ਸਿੱਖ ਕਿੱਦਾਂ ਇੱਥੇ ਪਹੁੰਚੇ ਹੋ ਤੇ ਕਿੱਥੇ ਮਹਾਰਾਜ ਜੀ ਨੂੰ ਛੱਡ ਕੇ ਆਏ ਹੋ।
ਵਰਣ ਜ਼ਰਦ ਮੁਖ ਕੋ ਦਰਸਾਏ।
ਤੁਹਾਡੇ ਚਿਹਰੇ ਦੇ ਰੰਗ ਦੱਸ ਰਹੇ ਨੇ ਕਿ ਤੁਹਾਡਾ ਚਿਹਰਾ ਉੱਡਿਆ ਪਿਆ, ਕੁਛ ਠੀਕ ਨਹੀਂ ਹੈ।
ਕਹਿ ਆਵਤ गुर वैर सथाना
जा महाराज साहब जी तुसी पहले आ गए हो महाराज पिछे ने किसे पिछे रुके ने किसे थान ते
धीरे पखारन पद अरबाना
जा महाराज जी पांचना नाद करन ली किते रुके ने
तो एक दोए आवते आगे
कहते फिर भी जे तुसी थान सानू सुचेत करना सी के महाराज जी आ रहे ने कहते फिर कोई एक दो सिख आ जांदा दो तीन सिख ता महाराज जी दे कोल रुक दे
किम पंचो गम ने गुर त्यागे
पर भाई तुसी पंजे किमें महाराज जी नु छड़ के कले आ गए
बदन प्रफुल्लित नैन तुम्हारा
पर थोड़ा चेहरा जेड़ा ना जिमे इथो गए सी दग दग करदा सी उदा अज नहीं है
क्यों कारण ने करत उचारा
कहते कारण की है तुसी कुछ बोल के दस दे क्यों नहीं
कहत सकल पंचो मुख देखे
कहंदे जदो महाराज जी ये वचन कर दे ना पंजे सिख एक दूजे दे चेहरे अल वेखण लग पए
ना इन कुशली करत परेखे
महाराज गुरु हरगोबिंद साहिब जी ने जदो देखिया भी साडे किसे वचन दा जवाब नहीं दे रहे सिख ते एक दूजे दे चेहरे अल तक रहे ने चेहरिया दे रंग उड़े हुए ने सानू कोई खुशखबरी जा कोई कुशल मंगल नहीं लगदा
पुन श्री हर गोविंद बखानी
फिर महाराज गुरु हरगोबिंद साहब जी ना दे हिरदे दी जान के दशा बोले
मौन नमर सिर कर क्यों ठानी
भाई सिंह हो क्यों चुप हो तुसी क्यों चेहरे थले नू किते होए है
दल कतरिदा देख तुम हाल
थोड़ा हाल देख के साडा हिरदा दुखी हो रहा है के गुरु के सिखां दे चेहरे इदा मुरझाए क्यों होए ने ते बोल दे क्यों नहीं सतगुरां बारे कोई गल क्यों नहीं दस दे
क्यों ने बोलत बाकी उताल
ऊंची बोल के नहीं दस दे महाराज जी किथे ने
गुरबाणी को सुनत पिराणा
महाराज साहब जी दे बचन जदो सुने भाई पुराणा जी फिर उस वेले
चाहस चित मैं करव बखाना
अपने चित च चाहुंदे है भी असी दस दिए
शुष्क कंठ अर अदर कपोला
कहंदे जदों भाई पुराणा जी ने दसन दी कोशिश कीती ना भाई पुराणा जी दा गला सुक गया बुल सुक गए कंठ सुक गया
कहे के मोने निकसत बोला
बड़े औखे जे हो के कहंदे महाराज मेरी रसना तो कोई बोल कोई शब्द नहीं निकलदा
रुदत बार एक निकस पुकारी
कहंदे औखा जा हो के कहंदे जदो दसन लगे ना भाई प्राणा जी दी ता निकल गई
निखुटे अश्रु ने बैद्रिग भारी
अखां दे विचों प्रेम दे अथरु वह तुरे ने अखां दा जल जेड़ा भाई साहब जी दे चेहरे दे थानी उन्हां दे बस्त्रा तक जा डिगया है
तासन जुत श्री हर गोविंद
उधर गुरु हर गोविंद साहिब महाराज ते सारे सिखां दे सहत
बदन बन जो बन बिकस बिलंद
बैठे सन उन्हां दे चेहरे खिड़े हुए सी पंजा सिखां दे आउण तो पहले कहंदे सारे इदां सी जिवें कमल दे फुल खिड़े होण
हिमसी गिरा लगी मुरझाए
कहंदे ए जदों भाई पुराणा जी ने बोलन लगिया बोलिया ना गया ता निकली है ना प्रेम दी ते अखां चो अथरू वह तुरे है कहंदे बाणी बहुत बर्फ वर्गी हवा वर्गी लगी है जिमें बहुत बर्फ वर्गी हवा लग के कमल फुल मुरझा जांदे है ना इदा एकदम सारिया दे हिरदे मुरझा गए भी की हो गया ऐसा के एडी वड्डी अवस्था वाला गुरु के प्रेम वाला सिख अपनी रसना तो एक लफज भी नहीं बोल पाया ते ओदे प्यार दे अंदर ता निकल गई है गुरु दे शरदा दे भावना दे अंदर ते अखां चो जल बह रहा है
उन पूछत देव सकल सुनाए
महाराज जी ने फिर पूछया भाई की होया सारी वार्ता दस दियो।
किसने गुर राखो अटकाए,
सतगुरां नू अपने कोल अटकाया है।
कहां बिघन पाको समझाए,
बिघन होया ए भी समझा के दस दियो सारिआं नू।
शाह चढ़ियो अब को तिरथियो,
कहते बादशाह नू ता लाहौर छड के गया काफी समा हो गया।
जिनो गुरु ने आवन दियो,
जिने गुरु साहब नू आउन ना दिता होवे।
जिम छूटे सब करे उपाय,
बाकी जे कोई होर गल बात तुसी दसो जिमे हो सकिया छटाउन दा, जा बादशाह ने सतगुरां नू किसे न किसे तरीके रोकिया, कोई उपराला करांगे।
कहो साच तुम क्यों बिललाए,
सच्ची गल दसो भाई प्राणा जी थोड़ा हिरदा इन्ना क्यों तड़फिया है।
एदी आयो तब के जाने,
महाराज गुरु हरगोबिंद साहब जी कहंदे जदों एदीए आए सी ना महाराज जी दे लाहौर जान तो पहले एदीए आए सन, कहंदे असी ता उदों दे गल जान दे सां।
तुरक मंद मत बिगरन ठाने,
आ जेड़े तुरक ने ना मंद मतिए ए गुरु घर दे नाल बिगड़ना चाहुंदे ने।
चुगली उगलत मुगल बिगारा,
बहुत सारे चुगल बंदिया ने चंदू वर्गिया ने बाबा पृथ्वी चंद वर्गिया ने चुगलियां कर करके मुगल नू मौके दे बादशाह नू बिगाड़ दिता है।
किम होई गत करो उचारा,
ते की गलबात होई की अवस्था सी उस वेले दी तुसी सारी दसो।
विद्या तर तीरज दिड़हियो,
उस वेले कहंदे बाबा विधि चंद साहिब जी ने हिरदा किता हौसला किता कि मैं महाराज साहब जी दी सारी वार्ता दसदा हां।
सब प्रसंग तब वर्णन कियो,
उस वेले महाकवि भाई संतोख सिंह जी कहंदे बाबा विधि चंद साहिब जी ने सारा प्रसंग दसिया महाराज जी नू।
मिले शाह सो पूरब जाए,
कहंदे महाराज गुरु हरगोबिंद साहिब जी जदों असी इत्थों अमृतसर साहब दी पावन धरती तो लाहौर गए सां, महाराज जी पहला जा के असी बादशाह नू मिले सी।
फिर होए करी चार निकसाए,
उथे चार घड़िया बादशाह दे कोल महाराज जी रुके, चार घड़िया वार्तालाप हुंदी रही। उस तो बाद महाराज जी बादशाह दे महला तो बाहर आए सन।
निकसत वैर सिपाही बरिंद,
जदों ही महाराज साहब जी ते असी बादशाह दे महल तो बाहर आए, सानू चारे पासियों चंदू दे सिपाहियां ने घेरा पा लिया।
पए संग गमने ग्रह चंदू,
ते नाल सानू लै के चंदू दी हवेली दे विच चले गए।
शाह संग संवाद बखानियो,
ते महाराज जी दा जेड़ा बादशाह दे नाल संवाद होया सी,
सो हमने कुछ सुनियो ना जानियो,
महाराज जी ओ सी ना सुनिया ना जानिया क्योंकि उस वेले असी महाराज जी दे नाल नहीं सां।
किमते पई ना कुछ गत जानी,
महाराज अंदर की गलबात होई बादशाह दे नाल, उते की बचन होए ए असी नहीं जानदे।
पहुंचे पुन बड़ दुष्ट सथानी,
महाराज जी लेकिन जदों असी ओ दुष्ट चंदू दे थान ते गए उदों असी महाराज जी दे नाल सी। बादशाह दे महल च निकलन तो बाद सिपाहियां समेत असी महाराज साहब जी चंदू दी हवेली दे विच पुज गए।
अंतर जबे प्रवेशत पाए,
महाराज जदों असी बादशाह दे महल चों चंदू दी हवेली च आ के प्रवेश किता,
दृढ़ किवार दोनों दे दए,
उस वेले चंदू दे सिपाहियां ने बड़े दोनों दरवाजे बंद कर लए।
हमको ड्योडी थान टिकाए,
महाराज सानू ड्योडी वाली थान दे विच टिका दिता।
अंतर श्री सत गुरु बिठाए,
उस तो अगे महाराज गुरु अर्जन देव साहब जी नू लै गए।
खान पान अर सुपतन बरजे,
महाराज साहब जी दे जदों हवेली दे विच अंदर लै गए, महाराज जी सानू सारी गलबात इदा पता लगी है कि चंदू ने कह दिता अपने सिपाहियां नू इन्हां नू कुछ खान नू नहीं देना, इन्हां नू पीण नू नहीं देना, ਤੇ ਇਹਨਾਂ ਨੂੰ ਸੌਣ ਵੀ ਨਹੀਂ ਦੇਣਾ।
ਪੁਨ ਸਜਾਏ ਦੁੱਖ ਕਹਿ ਕਹਿ ਤਰਜੇ।
ਕਹਿੰਦੇ ਇਸ ਤਰ੍ਹਾਂ ਕਹਿ ਕੇ ਚੰਦੂ ਨੇ ਤਾੜਨਾ ਕੀਤੀ ਕਿ ਸਖਤ ਸਜ਼ਾ ਦੇਣੀ ਹੈ। ਹੋਰ ਵੀ ਜਿੰਨੀਆਂ ਸਜਾਵਾਂ ਦਿੱਤੀਆਂ ਮਹਾਰਾਜ ਸਾਹਿਬ ਜੀ, ਚੰਦੂ ਨੇ ਆਪਣੇ ਸਿਪਾਹੀਆਂ ਨੂੰ ਤਾੜਨਾ ਕਰ ਕਰਕੇ ਦਵਾਈਆਂ।
ਲਿਓ ਨਾਤਾ ਨਹੀਂ ਤਾਂ ਕਰਹੋ ਕਾਤ।
ਮਹਾਰਾਜ ਜੀ ਨੂੰ ਇਸ ਤਰ੍ਹਾਂ ਬਚਨ ਕਰਦਾ ਰਿਹਾ ਚੰਦੂ ਵੀ ਮੇਰੀ ਬੇਟੀ ਦਾ ਰਿਸ਼ਤਾ ਲਿਓ ਹਰਗੋਬਿੰਦ ਸਾਹਿਬ ਨੂੰ, ਨਹੀਂ ਤਾਂ ਮੈਂ ਤੁਹਾਨੂੰ ਜਿਉਂਦਾ ਨਹੀਂ ਛੱਡਾਂਗਾ।
ਮੈਂ ਸਤਿਗੁਰ ਮਾਨੀ ਤਿਸ ਬਾਤ।
ਲੇਕਿਨ ਮਹਾਰਾਜ ਸਾਹਿਬ ਜੀ ਨੇ ਉਹਦੀ ਗੱਲ ਨਹੀਂ ਮੰਨੀ ਕਿਉਂਕਿ ਉਹਨੇ ਗੁਰੂ ਘਰ ਨੂੰ ਮੋਰੀ ਤੇ ਆਪਣੇ ਆਪ ਨੂੰ ਚਵਾਰਾ ਦੱਸਿਆ ਸੀ। ਦਿੱਲੀ ਦੇ ਸਿੱਖ ਸੰਗਤਾਂ ਦੇ ਕਹਿਣ ਤੇ ਮਹਾਰਾਜ ਜੀ ਨੇ ਆਖਿਆ ਸੀ ਕਿ ਭਾਈ ਜਿਹੜਾ ਗੁਰੂ ਘਰ ਨੂੰ, ਗੁਰੂ ਨਾਨਕ ਦੇ ਘਰ ਨੂੰ ਨਿੰਦਦਾ ਹੈ, ਚਵਾਰਾ ਆਉਂਦਾ ਹੈ ਆਪਣੇ ਆਪ ਨੂੰ ਤੇ ਮੋਰੀ ਆਂਦਾ ਗੁਰੂ ਨਾਨਕ ਦੇ ਘਰ ਨੂੰ, ਫਿਰ ਭਾਈ ਉਹ ਆਪਣੇ ਵਰਗਾ ਚਵਾਰਾ ਲੱਭ ਲਵੇ। ਗੁਰੂ ਘਰ ਦੇ ਵਿੱਚ ਕਿਸੇ ਗਰੀਬ ਤੋਂ ਗਰੀਬ ਸਿੱਖ ਦਾ ਸਾਕ ਹੋ ਸਕਦਾ ਬੱਚੇ ਬੱਚੀ ਦਾ, ਪਰ ਜਿਹੜੇ ਵੱਡੇ ਵੱਡੇ ਹੰਕਾਰੀ ਨੇ ਨਾ, ਇਹਨਾਂ ਨੂੰ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਹੈ। ਤੇ ਮਹਾਰਾਜ ਚੰਦੂ ਵਾਰ ਵਾਰ ਕਹਿੰਦਾ ਰਿਹਾ ਕਿ ਜਾਂ ਤਾਂ ਰਿਸ਼ਤਾ ਲੈ ਲੋ, ਨਹੀਂ ਤਾਂ ਫਿਰ ਮੌਤ ਕਬੂਲ ਲੋ।
ਤੀਨ ਦਿਵਸ ਵੱਡ ਦੀਨ ਸਜਾਏ।
ਮਹਾਰਾਜ ਜੀ 3 ਦਿਨ ਲਗਾਤਾਰ ਬਹੁਤ ਸਜ਼ਾ ਦਿੱਤੀ। ਮਹਾਰਾਜ ਜੀ ਨੂੰ ਦੇਗ ਚ ਉਬਾਲਿਆ, ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾਇਆ, ਮਹਾਰਾਜ ਜੀ ਦੇ ਸੀਸ ਦੇ ਵਿੱਚ ਸਰੀਰ ਦੇ ਉੱਤੇ ਗਰਮ ਗਰਮ ਰੇਤਾ ਕਰਕੇ ਮਹਾਰਾਜ ਜੀ ਪਾਇਆ ਗਿਆ।
ਹੋਤ ਪਈ ਸਭ ਗੁਰੂ ਰਜਾਏ।
ਮਹਾਰਾਜ ਜੀ ਦੀ ਜੋ ਰਜਾ ਸੀ ਉਹ ਹੁੰਦੀ ਰਹੀ ਤੇ ਮਹਾਰਾਜ ਜੀ ਆਪਣੀ ਰਜਾ ਆਪਣਾ ਭਾਣਾ ਵਰਤਾਉਂਦੇ ਰਹੇ।
ਨਾਏ ਤਾਂ ਕਿਆ ਮਾਰਨ ਤਿਸ ਕੇਰੋ।
ਨਹੀਂ ਤਾਂ ਮਹਾਰਾਜ ਜੀ ਉਹ ਕੌਣ ਹੁੰਦਾ ਸੀ ਕਿ ਮਹਾਰਾਜ ਜੀ ਨੂੰ ਸ਼ਹੀਦ ਕਰ ਸਕਦਾ।
ਤੁਰਕਨ ਰਾਜ ਪ੍ਰਤਾਪ ਵਡੇਰੋ।
ਬੇਸ਼ੱਕ ਦੁਨੀਆਂ ਤੇ ਤੁਰਕਾਂ ਦਾ ਬਹੁਤ ਵੱਡਾ ਰਾਜ ਹੈ, ਬਹੁਤ ਵੱਡਾ ਪ੍ਰਤਾਪ ਹੈ।
ਇੱਕ ਸਿੱਖ ਨਾਸੇ ਬਿਲਮ ਬਹੀਨ।
ਮਹਾਰਾਜ ਜੀ ਦੇ ਸਿੱਖਾਂ ਚ ਤਾਂ ਏਡੀ ਤਾਕਤ ਹੈ ਕਿ ਇੱਕ ਸਿੱਖ ਇੱਕ ਬਚਨ ਕਰਕੇ ਰਾਜ ਖਤਮ ਕਰ ਦਵੇ।
ਕਹਿ ਸਤਿਗੁਰ ਸਭ ਵਰਜਨ ਕੀਨ।
ਪਰ ਮਹਾਰਾਜ ਜੀ ਸਾਨੂੰ ਤਾਂ ਸਾਰੇ ਸਿੱਖਾਂ ਨੂੰ ਮਹਾਰਾਜ ਜੀ ਨੇ ਵਰਜ ਦਿੱਤਾ ਸੀ। ਮਤਾ ਕੋਈ ਸ਼ੰਕਾ ਕਰੇ ਕਿ ਇੱਕ ਸਿੱਖ ਇੱਕ ਕਮਾਈ ਵਾਲਾ, ਇੱਕ ਬੰਦਗੀ ਵਾਲਾ, ਇੱਕ ਰੱਬ ਚ, ਪਰਮੇਸ਼ਰ ਚ, ਗੁਰੂ ਚ ਭੇਦ ਸਿੱਖ ਵੀ ਕੁਛ ਕਰ ਸਕਦਾ ਜਾਂ ਨਹੀਂ ਕਰ ਸਕਦਾ? ਭਾਈ ਤਾਰੂ ਸਿੰਘ ਜੀ ਨੂੰ ਜ਼ਕਰੀਆ ਖਾਨ ਨੇ ਆਖਿਆ ਸੀ, ਕਹਿੰਦਾ ਜਿਹੜੇ ਕੇਸਾਂ ਦਾ ਮਾਣ ਕਰਦਾ ਨਾ, ਜੁੱਤੀ ਮਾਰ ਮਾਰ ਕੇ ਤੇਰੇ ਕੇਸ ਲਾ ਦੇਣੇ ਆ ਮੈਂ। ਉਸ ਵੇਲੇ ਭਾਈ ਤਾਰੂ ਸਿੰਘ ਜੀ ਨੇ ਬਚਨ ਆਖੇ ਸੀ, ਜ਼ਕਰੀਆ ਇਹ ਮੇਰੇ ਗੁਰੂ ਕੇ ਕੇਸ ਨੇ, ਮੇਰੇ ਗੁਰੂ ਕੀ ਮੋਹਰ ਹੈ, ਇਹਨਾਂ ਦੀ ਤੂੰ ਬੇਅਦਬੀ ਕੀਤੀ ਹੈ, ਯਾਦ ਰੱਖੀ ਆ ਗੁਰੂ ਕਾ ਸਿੱਖ ਤੇਰੇ ਸਿਰ ਚ ਜੁੱਤੀਆਂ ਮਾਰ ਮਾਰ ਕੇ ਤੈਨੂੰ ਨਰਕ ਚ ਸੁੱਟ ਕੇ ਬਾਅਦ ਚ ਸੱਚਖੰਡ ਜਾਏਗਾ, ਜਿੰਨੇ ਮਰਜ਼ੀ ਤਸੀਹੇ ਦੇ ਲੈ, ਪਰ ਤੂੰ ਮੈਨੂੰ ਸ਼ਹੀਦ ਨਹੀਂ ਕਰ ਸਕੇਗਾ। ਖਾਲਸਾ ਜੀ ਉਦਾਂ ਹੀ ਹੋਇਆ ਸੀ, ਬੰਨ ਪੈ ਗਿਆ 22 ਦਿਨ ਭਾਈ ਤਾਰੂ ਸਿੰਘ ਜੀ ਅਡੋਲ ਅਵਸਥਾ ਦੇ ਵਿੱਚ ਬੈਠੇ ਰਹੇ ਖੋਪਰ ਲੈਣ ਤੋਂ ਬਾਅਦ। 22 ਦਿਨ ਬਾਅਦ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦਾ ਜੋੜਾ ਜਿਉਂ ਜਿਉਂ ਖਿੱਚ ਖਿੱਚ ਕੇ ਜ਼ਕਰੀਆ ਦੇ ਸਿਰ ਚ ਮਾਰਿਆ ਗਿਆ, ਤਿਉਂ ਤਿਉਂ ਉਹਦਾ ਬੰਨ ਖੁੱਲਦਾ ਗਿਆ ਤੇ ਅਖੀਰ ਬਾਦਸ਼ਾਹ ਜ਼ਕਰੀਆ ਖਾਨ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਵੀ ਰਤਨ ਸਿੰਘ ਭੰਗੂ ਜੀ ਨੇ ਉਹ ਪ੍ਰਸੰਗ ਲਿਖਿਆ, ਕਹਿੰਦੇ ਭਾਈ ਤਾਰੂ ਸਿੰਘ ਜੀ ਅੱਗੇ ਲਾ ਕੇ ਨਰਕ ਚ ਸੁੱਟ ਕੇ ਜ਼ਕਰੀਏ ਨੂੰ ਆਪ ਸੱਚਖੰਡ ਬਾਅਦ ਚ ਪਹੁੰਚੇ ਸਨ, ਸੱਚਖੰਡ ਦੇ ਵਿੱਚ ਬਾਅਦ ਚ ਗਏ ਭਾਈ ਤਾਰੂ ਸਿੰਘ ਜੀ। ਸੋ ਗੁਰੂ ਕਾ ਸਿੱਖ ਹੋਵੇ ਗੁਰੂ ਚ ਲੀਨ, ਹੋਵੇ ਗੁਰੂ ਕੀ ਕਿਰਪਾ ਵਾਲਾ, ਵੱਡੀ ਅਵਸਥਾ ਵਾਲਾ, ਭਜਨ ਬੰਦਗੀ ਵਾਲਾ, ਗੁਰੂ ਕੇ ਬਚਨਾਂ ਨੂੰ ਕਮਾਉਣ ਵਾਲਾ, ਕੀ ਨਹੀਂ ਕਰ ਸਕਦਾ? ਭਾਈ ਬਾਬਾ ਬਿਧੀ ਚੰਦ ਸਾਹਿਬ ਜੀ ਕਹਿੰਦੇ, ਮਹਾਰਾਜ ਜੀ ਇਹ ਤੁਰਕਾਂ ਦਾ ਰਾਜ ਬੇਸ਼ੱਕ ਬਹੁਤ ਵੱਡਾ ਹੈ, ਪਰ ਮਹਾਰਾਜ ਜੀ ਦਾ ਹੁਕਮ ਏਦਾਂ ਦਾ ਹੋ ਗਿਆ ਵੀ ਕਿਸੇ ਨੇ ਕੁਛ ਨਹੀਂ ਕਹਿਣਾ, ਸਾਡੀ ਰਜਾ ਚ ਰਹਿਣਾ। ਮਹਾਰਾਜ ਸਤਿਗੁਰਾਂ ਦਾ ਤਾਂ ਇੱਕ ਸਿੱਖ ਚੁਟਕੀ ਮਾਰ ਕੇ ਰਾਜ ਖਤਮ ਕਰ ਦੇਵੇ, ਤਖਤ ਤਾਜ ਖਤਮ ਕਰ ਦੇਵੇ ਮੁਗਲਾਂ ਦਾ।
ਮਾਰ ਖਾਈ ਬੈਠੀ ਮੁਰਝਾਏ।
ਮਹਾਰਾਜ ਜੀ ਦੇ ਬਚਨ ਮੰਨ ਕੇ ਮਹਾਰਾਜ ਜੀ ਅਸੀਂ ਮਾਰ ਵੀ ਖਾਧੀ ਤੇ ਮੁਰਝਾ ਕੇ ਬੈਠੇ ਰਹੇ, ਦੇਖਦੇ ਰਹੇ।
ਹਮ ਹੀਰਤ ਗੁਰ ਸਹੀ ਸਜਾਏ।
ਮਹਾਰਾਜ ਗੁਰੂ ਸਾਹਿਬ ਸਰੀਰ ਤੇ ਦੁੱਖ ਚੱਲਦੇ ਰਹੇ ਤੇ ਅਸੀਂ ਤੱਕਦੇ ਰਹੇ।
ਨਿਕਸੇ ਰਾਵੀ ਕਰਨ ਇਸ਼ਨਾਨ,
ਪਰ ਮਹਾਰਾਜ ਜੀ ਦਾ ਬਚਨ ਅਸੀਂ ਨਹੀਂ ਤੋੜ ਸਕੇ। ਗੁਰੂ ਦੀ ਰਜਾ ਚ ਰਹਿਣਾ ਸਾਡਾ ਫਰਜ਼ ਸੀ ਮਹਾਰਾਜ ਜੀ। ਉਸ ਤੋਂ ਬਾਅਦ ਇੰਨੀਆਂ ਸਜਾਵਾਂ, ਇੰਨੇ ਦੁੱਖ ਚੱਲਣ ਤੋਂ ਬਾਅਦ ਮਹਾਰਾਜ ਜੀ ਰਾਵੀ ਚ ਇਸ਼ਨਾਨ ਕਰਨ ਨੂੰ ਨਿਕਲੇ।
ਤਟ ਪਰ ਥਿਰੋਏ ਤਿਆਗੇ ਪ੍ਰਾਨ,
ਮਹਾਰਾਜ ਜੀ ਰਾਵੀ ਦਰਿਆ ਦੇ ਕੰਢੇ ਤੇ ਬੈਠੇ ਐ। ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਕੀਰਤਨ ਸੁਣ ਕੇ ਮਹਾਰਾਜ ਜੀ ਨੇ ਸਰੀਰ ਤਿਆਗਿਆ ਹੈ।
ਲਾਪੁਰ ਸੰਗਤ ਮਿਲੀ ਵਿਸਾਲਾ,
ਉਸ ਵੇਲੇ ਲਾਹੌਰ ਦੀ ਬਹੁਤ ਸਾਰੀ ਸੰਗਤ ਮਹਾਰਾਜ ਜੀ ਨੂੰ ਮਿਲੀ, ਮਹਾਰਾਜ ਜੀ ਦੇ ਦਰਸ਼ਨ ਕੀਤੇ ਆ ਕੇ।
ਜਲ ਪ੍ਰਵਾਹ ਕੀ ਨਸ ਤਤਕਾਲਾ,
ਉਸ ਵੇਲੇ ਮਹਾਰਾਜ ਸਾਹਿਬ ਜੀ ਦੇ ਸਰੀਰ ਦਾ ਉਸੇ ਵੇਲੇ ਹੀ ਜਲ ਪ੍ਰਵਾਹ ਕਰ ਦਿੱਤਾ ਗੁਰੂ ਕੇ ਸਿੱਖਾਂ ਨੇ, ਉਸ ਸਮੇਂ ਦਾ ਜੋ ਪ੍ਰਬੰਧ ਸੀ।
ਦ੍ਰਿਗ ਆਗੇ ਅਸ ਕੋਤਕ ਹੋਵਾ,
ਮਹਾਰਾਜ ਜੀ ਐਸਾ ਸਾਰਾ ਕੌਤਕ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ।
ਹਮ ਸਿੱਖ ਨਾਮ ਸਰਬਈ ਜੋਵਾ,
ਮਹਾਰਾਜ ਜੀ ਸਾਨੂੰ ਇੱਕ ਗੱਲ ਦਾ ਦੁੱਖ ਹੈ ਕਿ ਅਸੀਂ ਨਾਮ ਦੇ ਸਿੱਖ ਹੈ, ਸਾਡੇ ਨਾਮ ਨਾਲ ਸਿੱਖ ਲੱਗਿਆ, ਪਰ ਸਿੱਖ ਹੋਣ ਦੇ ਬਾਵਜੂਦ ਵੀ ਅਸੀਂ ਇਹ ਸਾਰਾ ਕੁਛ ਤੱਕਦੇ ਰਹੇ ਅੱਖਾਂ ਦੇ ਨਾਲ। ਗੁਰੂ ਸਾਹਿਬ ਦੇ ਉੱਤੇ ਤਸੀਹੇ, ਗੁਰੂ ਸਾਹਿਬ ਦਾ ਸਰੀਰ ਮਹਾਰਾਜ ਅਸੀਂ ਅੱਖਾਂ ਦੇ ਨਾਲ ਤੱਕਿਆ, ਉਹ ਸਾਰੀ ਕੰਡੀਸ਼ਨ ਅਸੀਂ ਅੱਖਾਂ ਦੇ ਨਾਲ ਤੱਕੀ ਹੈ, ਪਰ ਗੁਰੂ ਦਾ ਹੁਕਮ ਨਹੀਂ ਸੀ ਕੁਛ ਵੀ ਕਰਨ ਦਾ।
ਮਰਨੇ ਆਗੇ ਮੈਦ ਕੁਭਾਗੇ,
ਮਹਾਰਾਜ ਜੀ ਸਾਨੂੰ ਤਾਂ ਐ ਲੱਗਦਾ ਵੀ ਇੰਨਾ ਕੁਛ ਦੇਖਣ ਤੋਂ ਪਹਿਲੇ ਅਸੀਂ ਮਰ ਕਿਉਂ ਨਾ ਗਏ। ਐਡੇ ਮਾੜੇ ਭਾਗ ਅੱਖਾਂ ਦੇ ਸਾਹਮਣੇ ਆਪਣੇ ਗੁਰੂ ਦੀ ਬੇਅਦਬੀ, ਗੁਰੂ ਦੇ ਸਰੀਰ ਤੇ ਤਸੀਹੇ ਦੁੱਖ ਅੱਖਾਂ ਨਾਲ ਤੱਕੇ ਆ ਸੀ।
ਰਿਦਾ ਨਾ ਬਿਦਰੇ ਉਹ ਦੁੱਖ ਨੇ ਲਾਗੇ,
ਮਹਾਰਾਜ ਸਾਡਾ ਦਿਲ ਕਿਉਂ ਨਾ ਪਾਟ ਗਿਆ, ਐਡਾ ਦੁੱਖ ਸਤਿਗੁਰਾਂ ਦਾ ਤੱਕ ਕਿ ਸਾਨੂੰ ਕਿਉਂ ਨਾ ਐਡਾ ਦੁੱਖ ਲੱਗਿਆ।
ਹਰ ਗੋਬਿੰਦ ਸੁਣ ਦੁੱਖ ਦਮਾਨਾ,
ਜਦੋਂ ਇਹ ਸਾਰੀ ਵਾਰਤਾ ਗੁਰੂ ਹਰਗੋਬਿੰਦ ਸਾਹਿਬ ਜੀ 11 ਸਾਲ ਦੀ ਉਮਰ ਹੈ ਸੁਣੀ ਹੈ, ਹਿਰਦੇ ਅੰਦਰ ਬੜਾ ਦੁੱਖ ਹੋਇਆ। ਸੋ ਭਾਈ ਬਿਧੀ ਚੰਦ ਜੀ ਸਾਰੀ ਗੱਲ ਸੁਣਾ ਰਹੇ ਹੈ, ਮਹਾਰਾਜ ਜੀ ਸੁਣ ਰਹੇ ਹੈ। ਇੱਕ ਗੱਲ ਯਾਦ ਰੱਖਿਓ ਸਾਧ ਸੰਗਤ ਜੀ, ਜਦੋਂ ਮਹਾਰਾਜ ਗੁਰੂ ਤਗ ਹੋ ਜਾਂਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ, ਉਸ ਵੇਲੇ ਦੀ ਦਸ਼ਾ ਵੱਖਰੀ ਹੈ। ਅਜੇ ਇੱਕ ਪੁੱਤਰ ਨੂੰ ਪਿਤਾ ਦੇ ਸਰੀਰ ਜਾਣ ਦੀ, ਸੱਚਖੰਡ ਜਾਣ ਦੀ, ਸ਼ਹੀਦ ਹੋਣ ਦੀ ਖਬਰ ਮਿਲ ਰਹੀ ਹੈ। ਹਿਰਦੇ ਅੰਦਰ ਉਸ ਅਵਸਥਾ ਦਾ ਅਸਰ ਹੋਣਾ ਸੁਭਾਵਿਕ ਹੈ।
ਬਾਨੀ ਬਾਨ ਲਗੀ ਜਨ ਕਾਨਾ,
ਕਹਿੰਦੇ ਇਦਾਂ ਦੇ ਬਚਨ ਜਦੋਂ ਸੁਣਾਏ ਨਾ, ਹਰਗੋਬਿੰਦ ਸਾਹਿਬ ਦੇ ਹਿਰਦੇ ਚ ਤਿੱਖੇ ਤੀਰਾਂ ਵਾਂਗੂ ਵੱਜੇ।
ਬੇਦੇ ਉਰਦਾ ਪੁਕਾਰਤ ਉੱਚੇ,
ਹਿਰਦਾ ਬਿੰਨਿਆ ਗਿਆ ਮਹਾਰਾਜ ਸਾਹਿਬ ਜੀ ਦਾ, ਉੱਚੀ ਆਵਾਜ਼ ਚ ਆਖਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ।
ਤਜ ਏਕਲ ਪਰ ਲੋਕ ਪਹੁੰਚੇ,
ਆਖਿਆ ਮਹਾਰਾਜ ਜੀ ਪਿਤਾ ਜੀ ਸਾਨੂੰ ਕੱਲਿਆਂ ਛੱਡ ਕੇ ਹੀ ਸੱਚਖੰਡ ਚਲੇ ਗਏ ਹੋ ਆਪ ਜੀ।
ਸਗਰੀ ਸੰਗਤ ਕੀਰ ਅਲੰਬ,
ਮਹਾਰਾਜ ਜੀ ਸਾਡਾ ਤਾਂ ਤੁਸੀਂ ਹੀ ਆਸਰਾ ਸੀ। ਮਹਾਰਾਜ ਜੀ ਸਾਰੀ ਗੁਰੂ ਨਾਨਕ ਦੀ ਸੰਗਤ ਜਿਹੜੀ ਆਪ ਜੀ ਦੇ ਚਰਨਾਂ ਚ ਆਉਂਦੀ ਹੈ, ਦਰਸ਼ਨ ਕਰਦੀ ਹੈ, ਬਚਨ ਕਰਦੀ ਹੈ, ਸੁਣਦੀ ਸੀ ਆਪ ਜੀ ਦੇ, ਮਹਾਰਾਜ ਸਾਰਿਆਂ ਦਾ ਆਪ ਜੀ ਉਹੀ ਆਸਰਾ ਸੀ।
ਕਰੇ ਪ੍ਰਤੀਕਨ ਦਾਸ ਕਦੰਬ,
ਮਹਾਰਾਜ ਸਾਰੇ ਸਿੱਖ ਸਾਰਾ ਪਰਿਵਾਰ ਆਪ ਜੀ ਦੀ ਉਡੀਕ ਕਰ ਰਿਹਾ ਸੀ।
ਸਗਰੇ ਨਗਰ ਮੈਂ ਸੁਣਿਓ ਪ੍ਰਸੰਗ,
ਪਰ ਮਹਾਰਾਜ ਜੀ ਇਹ ਕੀ ਖਬਰ ਮਿਲ ਗਈ ਸਾਨੂੰ ਕਿ ਤੁਸੀਂ ਸਾਨੂੰ ਇਕੱਲਿਆਂ ਛੱਡ ਕੇ ਸੱਚਖੰਡ ਚਲੇ ਗਏ ਹੋ, ਮਹਾਰਾਜ ਸ਼ਹੀਦ ਹੋ ਗਏ ਹੋ ਆਪ ਜੀ, ਇਹ ਕੈਸੀ ਖਬਰ ਮਿਲੀ ਹੈ ਸਾਨੂੰ? ਜਦੋਂ ਇਹ ਗੱਲਬਾਤ ਦਰਬਾਰ ਚ ਹੋਈ ਹੈ, ਕਵੀ ਜੀ ਕਹਿੰਦੇ ਸਾਰਾ ਪ੍ਰਸੰਗ ਜਿਹੜਾ ਸੀ ਨਾ, ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ, ਸਾਰੇ ਅੰਮ੍ਰਿਤਸਰ ਸਾਹਿਬ ਇਲਾਕੇ ਚ ਫੈਲ ਗਿਆ।
ਦੌਰਤ ਆਵਤ ਰੁਦਤ ਉਤੰਗ,
ਜਿਹਨੂੰ ਜਿਹਨੂੰ ਇਹ ਖਬਰ ਮਿਲਦੀ ਹੈ ਦੌੜਿਆ ਹੁੰਦਾ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਸਿੱਖਣੀ ਹੈ, ਚਾਹੇ ਕੋਈ ਪੁਰਖ ਹੈ, ਚਾਹੇ ਕੋਈ ਬੀਬੀ ਹੈ, ਤੇ ਇਹ ਖਬਰ ਸੁਣ ਕੇ ਜਿਉਂ ਹੀ ਸੁਣਦੇ ਨੇ दिल नहीं रुकदा, मन नहीं रुकदा। गुरु अर्जन देव साहब प्रति प्रेम इन्ना, अखरां दे विचों अखरू अथरू बहिंदे ने, ते उची उची रोना हुंदा गुरु के सिखां दा।
मिले समूह आए नर नारी,
बहुत सारे लोग इकट्ठे हो के महाराज जी दे कोल आए।
बिरला पे तज अशुरन आपे,
अखरां दे विचों उन्हां दे अथरू बहिंदे ने, ते बिरलाप करदे ने महाराज जी दे प्यार दे विच, बैराग दे विच। जदो सिख सुनदे ने कि अज महाराज जी दे दर्शन नहीं होणगे, अज फिर खबर भी इदां दी है क्योंकि महाराज जी ने आप भाणा नहीं वरताया। प्रसंग इदां दा है कि बड़े तसीहे दिते गए आ महाराज जी नूं, महाराज जी ने कष्ट झले आ शरीर ते, महाराज जी नूं शहीद कीता गया। जो सुनदे ने सिखां दे दिल पाट पाट जांदे ने, अखां चो अथरू बह बह जांदे है।
परतापे गुण सिमर कलापे,
उची उची महाराज जी दे गुण गाउंदे है। धन ने गुरु अर्जन देव साहब जी, ऐसे मिठ बोलड़े सतगुरु, ऐसे प्रेम दी मूर्त सतगुरु, ऐसे सतगुरां नूं कोई जालम हिरदे वाला किदां कोई तसीहे दे सकदा है।
पुत्र बाल पै त्याग गुसाई,
सिख वचन करदे ने महाराज अपना परिवार, अपना अपना पुत्र, अपना बेटा गुरु हरगोबिंद साहब जी नू सारिया नू त्याग के।
सिर पर शत्रु दुष्ट समुदाई,
महाराज सचखंड चले गए है, ते सिर दे उत्ते खड़ के दुष्टा ने कष्ट दिते है।
तुम बिन को दीवान अब लावे,
महाराज जी उल्ट के दुष्टा दा राज है, ते उना दे राज असी बसदे आ, हुण आप जी तो बिना दीवान कौन लाएगा।
किस ते सिख मन बांचत पावे,
महाराज सिख मन बांचत फल किदे कोलों प्राप्त करनगे।
करे कौन दासन कल्याण,
महाराज अपने सिखां दी कल्याण कौन करेगा।
चौं दिश के पग पूजत आन,
महाराज चारे दिशावां दे विचों दूरों दूरों गुरु नानक दे सिख आउंदे सी, आप जी दी शरण दे विच बैठ के आप जी तो आत्म ज्ञान प्राप्त करदे सी। हर प्रकार दी इच्छा पूर्ति महाराज आप दे दरबार च हुंदी सी, महाराज ओ किवें होया करेगी।
ओ सुध लैहे पहुंच हमारी,
महाराज हुण साडी खबर कौन लैणगे। असी महाराज जिथे भी हुंदे सां आप जी नूं याद करदे, अरदास करदे, साडे सुख च साडे दुख च आप कृपा करके कृपा दृष्टि द्वारा सहाई हुंदे सी।
राज तुरक को बहु बुरे आई,
महाराज बहुत बुरा समा चलदा, तुरकां दा राज है, गल गल ते जुल्म करदे ने।
जिनो चेओ कर बे अन्याए,
इन्हां ने महाराज ऐसा अन्याय करना चाहे, आप जी वर्गे महात्मा जी वर्गे सतगुरु दे उत्ते जिन्हां एडा जुल्म कीता है।
पर ओ अंधेर न सूजे ताए,
महाराज साडे ता चारे पासे हनेरा ही हो गया, महाराज सानू ता समझे नहीं आउंदी, कुछ सुझदा ही नहीं।
उचित अनुचित विचार न ताई,
सानू ता की उचित है की अनुचित है, की चंगा की माड़ा, सानू ता कुछ समझे नहीं आउंदा।
गहे बली ने बलन को खाई,
महाराज समा इदां दा चलदा है वी जेड़ा बली है ओ कमजोरां नूं खाई जांदा है। राजनीति समें दे शासक, समें दे सत्ता दे विच बलवान ताकत वाले लोग शुरू तो इदां ही करदे रहे है, गरीबां नूं निमाणियां नूं नितानियां नूं मारना ताड़ना सजावां देणियां। महाराज सानू आप जी दा सहारा सी, ਇਹ ਤਾਂ ਸ਼ਾਸਕ ਇਦਾਂ ਦੇ ਹੀ ਆ, ਆਪ ਦੀ ਰਾਜਨੀਤੀ ਲਈ, ਆਪ ਦੇ ਤਖਤ ਤਾਜਾਂ ਦੇ ਲਈ, ਵੱਡੇ ਵੱਡੇ ਅਵਤਾਰਾਂ ਪੈਗੰਬਰਾਂ ਤੱਕ ਨੂੰ ਇਹ ਲੋਕ ਸਜਾਵਾਂ ਦੁੱਖ ਦਿੰਦੇ ਰਹੇ ਨੇ। ਮਹਾਰਾਜ ਸਾਡੇ ਵਰਗੇ ਨਿਮਾਣਿਆਂ ਦਾ ਕੌਣ ਰਖਵਾਲਾ ਫੇਰ।
ਕਿਤ ਗਮ ਨੇ ਹਮਰੇ ਰਖਵਾਰੇ,
ਮਹਾਰਾਜ ਆਪ ਜੀ ਸਾਡੇ ਰਖਵਾਲੇ ਸੀ, ਤੁਸੀਂ ਕਿੱਥੇ ਚਲੇ ਗਏ।
ਉੱਚੀ ਬਾਓ ਉਸਾਰ ਪੁਕਾਰੇ,
ਕਹਿੰਦੇ ਉੱਚੀ ਉੱਚੀ ਪੁਕਾਰਦੇ ਆ, ਉੱਪਰ ਨੂੰ ਬਾਹਾਂ ਕਰਦੇ ਆ ਕਿ ਮਹਾਰਾਜ ਜੀ ਤੁਸੀਂ ਕਿੱਥੇ ਚਲੇ ਗਏ।
ਨਗਰ ਨਾਰ ਹੋਈ ਸਮੁਦਾਏ,
ਨਗਰ ਦੀਆਂ ਸਾਰੀਆਂ ਬੀਬੀਆਂ ਤੇ ਲੋਕ ਇਕੱਠੇ ਹੋਏ ਆ।
ਰੁਦਤ ਸ਼ਬਦ ਕੋ ਬਿਦ ਤੇ ਉਠਾਏ,
ਬੈਰਾਗ ਦੇ ਅਥਰੂ ਵਗਦੇ ਨੇ, ਬੈਰਾਗ ਚ ਰੁਦਨ ਕਰਦੇ ਨੇ ਸਤਿਗੁਰਾਂ ਦੇ ਤੇ ਨਾਲੇ ਬਚਨ ਕਰਦੇ ਨੇ ਆਪਸ ਚ
ਸਿਮਰ ਪ੍ਰੇਮ ਗੁਰ ਦੁਖ ਦੁਖ ਨੇਰੇ।
ਮਹਾਰਾਜ ਜੀ ਨੂੰ ਪ੍ਰੇਮ ਨਾਲ ਯਾਦ ਕਰਦੇ ਨੇ, ਹਿਰਦਾ ਬੜਾ ਦੁਖੀ ਹੈ।
ਮਹਾ ਸ਼ਕਤ ਜੁਤ ਚਾਹਤ ਜੇਤੀ,
ਨਾਲੇ ਬਚਨ ਕਰਦੇ ਆ ਮਹਾਰਾਜ ਜੀ ਆਪ ਜੀ ਚ ਕਿਹੜਾ ਕੋਈ ਕਮੀ ਸੀ, ਇੰਨੀਆਂ ਸ਼ਕਤੀਆਂ ਦੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਸੀ ਆਪ ਜੀ।
ਅਛਤ ਸਈ ਵਿਪਦ ਕਿਮ ਏਤੀ,
ਮਹਾਰਾਜ ਇੰਨੀ ਸ਼ਕਤੀ ਦੇ ਹੁੰਦਿਆਂ ਆਪ ਜੀ ਏਡੀ ਵੱਡੀ ਤਾੜਨਾ, ਏਡੀ ਵੱਡੀ ਸਜ਼ਾ, ਏਡਾ ਵੱਡਾ ਦੁੱਖ ਮਹਾਰਾਜ ਕਿੱਦਾਂ ਚੱਲ ਲਿਆ।
ਜਰੀ ਅਜਰ ਉਰ ਧੀਰਜ ਧਾਰੀ,
ਆਪ ਜੀ ਨੇ ਮਹਾਰਾਜ ਹਿਰਦੇ ਚ ਏਡਾ ਵੱਡਾ ਧੀਰਜ ਧਾਰਨ ਕਰਕੇ ਸਾਰੀ ਅਵਸਥਾ ਜਰੀ ਹੈ, ਸਾਰਾ ਦੁੱਖ ਜਰਿਆ।
ਹੋਏ ਅਸ ਖਿਮਾਨ ਆਨ ਮਜਾਰੀ,
ਮਹਾਰਾਜ ਐਸੀ ਖਿਮਾ ਆਪ ਜੀ ਵਰਗੀ ਹੋਰ ਕਿਸੇ ਦੇ ਵਿਚ ਨਹੀਂ ਹੋ ਸਕਦੀ। ਸਾਧ ਸੰਗਤ ਜੀ, ਸ਼ਹੀਦ ਦੁਨੀਆਂ ਤੇ ਬਹੁਤ ਹੋਏ ਹੈ, ਪਰ ਅੱਜ ਤੱਕ ਜੇ ਕੋਈ ਸ਼ਹੀਦਾਂ ਦਾ ਸਰਤਾਜ ਕਿਸੇ ਨੂੰ ਕਿਹਾ ਜਾਂਦਾ ਤਾਂ ਉਹ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ।
ਸਤਿ ਸ੍ਰੀ ਅਕਾਲ।
ਮਹਾਰਾਜ ਸ਼ਹੀਦਾਂ ਦੇ ਸਰਤਾਜ ਨੇ, ਬਾਦਸ਼ਾਹ ਨੇ ਸ਼ਹੀਦਾਂ ਦੇ ਮਹਾਰਾਜ ਸਾਹਿਬ ਜੀ। ਸਾਧ ਸੰਗਤ ਜੀ, ਸਾਡੇ ਚ ਕੋਈ ਅਸੀਂ ਭਜਨ ਕਰੀਏ, ਬੰਦਗੀ ਕਰੀਏ, ਕੋਈ ਜਾਪ ਕਰੀਏ, ਕੋਈ ਤਪ ਕਰੀਏ, ਕੋਈ ਛੋਟੀ ਜੀ ਵੀ ਕਲਾ ਆ ਜਾਏ ਨਾ, ਸਾਡੇ ਤੋਂ ਜਰ ਨਹੀਂ ਹੁੰਦੀ। ਅਸੀਂ ਅੰਮ੍ਰਿਤ ਵੇਲੇ ਛੇਤੀ ਉੱਠ ਕੇ ਬਾਣੀਓ ਹੀ ਪੜ੍ਹਨ ਲੱਗ ਪਈਏ ਨਾ, ਸਾਡੇ ਕੋਲ ਉਹ ਉਨੀ ਕੁ ਪੜੀ ਬਾਣੀ ਹੀ ਨਹੀਂ ਜਰ ਹੁੰਦੀ। ਅਸੀਂ ਦੂਜਿਆਂ ਨੂੰ ਉਪਦੇਸ਼ ਕਰਨ ਲੱਗ ਪੈਂਦੇ ਹਾਂ, ਤੂੰ ਕੀ ਕਰਦਾ, ਉਹ ਕੀ ਕਰਦਾ, ਉਹ ਕੀ ਕਰਦਾ। ਮਹਾਰਾਜ ਸਾਹਿਬ ਜੀ, ਗੁਰੂ ਨਾਨਕ ਦੀ ਗੱਦੀ ਦੇ ਮਾਲਕ, ਪੰਜਵੇਂ ਪਾਤਸ਼ਾਹ, ਇੰਨੀਆਂ ਸ਼ਕਤੀਆਂ ਚਾਹੁੰਦੇ ਇੱਕ ਬਚਨ ਕਰਕੇ ਖਤਮ ਕਰ ਦਿੰਦੇ। ਮਹਾਰਾਜ ਚਾਹੁੰਦੇ ਇੱਕ ਬਚਨ ਕਰਕੇ ਚਰਨਾਂ ਚ ਪਾ ਲੈਂਦੇ, ਪਰ ਕਿੱਦਾਂ ਮਹਾਰਾਜ ਐਡੀ ਤਾਕਤ ਦੇ ਹੁੰਦਿਆਂ ਐਡਾ ਦੁੱਖ, ਐਡਾ ਕਸ਼ਟ ਆਪਦੇ ਸਰੀਰ ਤੇ ਚੱਲਿਆ।
ਇਤਿਆਦਿਕ ਗੁਣ ਰੁਦਤ ਪਨੰਤੀ,
ਸਿੱਖ ਤੇ ਬੀਬੀਆਂ ਆਪਸ ਦੇ ਵਿੱਚ ਬਚਨ ਕਰਦੇ ਆ। ਬੀਬੀਆਂ ਕਹਿੰਦੀਆਂ ਨੇ, ਮਹਾਰਾਜ ਤੁਹਾਨੂੰ ਤੁਸੀਂ ਕਿੱਦਾਂ ਏਡੇ ਵੱਡੇ ਵੱਡੇ ਮਹਾਰਾਜ ਦੁੱਖ ਚੱਲੇ ਨੇ, ਆਪ ਜੀ ਤੋਂ ਵੱਡਾ ਸ਼ਿਮਨ ਦਾ ਜਾਚਕ, ਸ਼ਿਮਾ ਕਰਨ ਵਾਲਾ ਹੋਰ ਕੋਈ ਨਹੀਂ ਹੋ ਸਕਦਾ।
ਇਮਯੰਤਰ ਬੱਡ ਮਾਚੇ ਅਰੋਰਾ,
ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਦੇ ਕੋਲ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਸੀ, ਸਿੱਖ ਇਕੱਠੇ ਹੋ ਗਏ, ਗੱਲਾਂ ਹੋਣ ਲੱਗ ਪਈਆਂ, ਰੌਲਾ ਜਾ ਪੈ ਗਿਆ।
ਸੁਣਤ ਦੂਰ ਤੇ ਆਏ ਸੋ ਦੋਰਾ,
ਜਿਨ੍ਹਾਂ ਨੇ ਦੂਰ ਦੂਰ ਤੋਂ ਸੁਣਿਆ ਉਹ ਦੌੜੇ ਗੁਰੂ ਕੇ ਸਿੱਖ ਆਏ।
ਅੰਤ ਸਮੇਂ ਨੇ ਦਰਸ਼ਨ ਹੋਈ,
ਤੇ ਸਾਰਿਆਂ ਦੇ ਮਨ ਦੇ ਵਿੱਚ ਦਸ਼ਾ ਹੈ ਕਿ ਸਾਨੂੰ ਮਹਾਰਾਜ ਜੀ ਦੇ ਅਖੀਰ ਦੇ ਸਮੇਂ ਦੇ ਦਰਸ਼ਨ ਨਹੀਂ ਹੋਏ।
ਭੂਤ ਭਵਿੱਖਤ ਵਿਦਤ ਬਿਰਤੰਤਾ,
ਪਿਛਲੇ ਸਮੇਂ ਦੇ ਵਿੱਚ ਜਿਹੜਾ ਬੀਤ ਚੁੱਕਿਆ, ਜਿਹੜਾ ਚੱਲ ਰਿਹਾ ਤੇ ਜਿਹੜਾ ਆਉਣ ਵਾਲਾ, ਮਹਾਰਾਜ ਜੀ ਦੇ ਵਰਗੀ ਸ਼ਹਾਦਤ, ਮਹਾਰਾਜ ਜੀ ਵਰਗਾ ਬਿਰਤਾਂਤ ਕਦੇ ਦੁਨੀਆਂ ਤੇ ਨਹੀਂ ਹੋਣਾ ਕਿ ਏਡਾ ਵੱਡਾ ਬਲੀ ਹੋਵੇ, ਅਵਤਾਰ ਹੋਵੇ, ਏਡੀਆਂ ਵੱਡੀਆਂ ਸ਼ਕਤੀਆਂ ਦਾ ਮਾਲਕ ਹੋਵੇ ਤੇ ਆਮ ਜੇ ਬੰਦਿਆਂ ਦੇ ਹੱਥੋਂ ਇੰਨਾ ਦੁੱਖ ਝੱਲ ਕੇ ਸ਼ਹਾਦਤ ਦਾ ਜਾਮ ਪੀ ਜਾਏ ਤੇ ਤੱਤੀ ਤਵੀ ਤੇ ਬੈਠ ਕੇ ਆਖੇ ਤੇਰਾ ਕੀਆ, ਮਿੱਠਾ ਲੱਗੈ ਹਰਨਾਮ ਪਦਾਰਥ, ਨਾਨਕ ਮੰਗੈ ਇੱਕ ਵੀ ਲਫ਼ਜ਼ ਬੁਰਾ ਆਪਣੀ ਰਸਨਾ ਤੋਂ ਕਿਸੇ ਨੂੰ ਨਾ ਆਖੇ।
ਇਮ ਕਿਸ ਰੀਤ ਪ੍ਰਾਨ ਕਰ ਅੰਤਾ,
ਕਹਿੰਦੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਆਪਣੇ ਸਰੀਰ ਦਾ ਤਿਆਗ ਕੀਤਾ ਹੈ।
ਅਲਖ ਗਤੀ ਗੁਰ ਕੀ ਬਿਸਮਾਵਤ,
ਕਹਿੰਦੇ ਗੁਰੂ ਦੀ ਜਿਹੜੀ ਅਵਸਥਾ ਹੈ ਨਾ, ਇਹ ਲੱਖਣ ਤੋਂ ਰਹਿਤ ਹੈ। ਗੁਰੂ ਦੇ ਅੰਦਰ ਦੀ ਦਸ਼ਾ, ਗੁਰੂ ਦੀ ਅਵਸਥਾ, ਗੁਰੂ ਦੀ ਤਾਕਤ ਕੋਈ ਜਾਣ ਨਹੀਂ ਸਕਦਾ। ਹਾਂ, ਜਿਹੜੇ ਗੁਰੂ ਕੇ ਬਚਨ ਨੂੰ ਸੁਣਦੇ ਨੇ, ਗੁਰੂ ਕੇ ਇਤਿਹਾਸ ਨੂੰ, ਗੁਰੂ ਕੇ ਕੌਤਕ ਨੂੰ ਸੁਣਦੇ ਨੇ, ਉਹ ਹੈਰਾਨ ਜ਼ਰੂਰ ਹੁੰਦੇ ਹੈ ਵੀ ਇੱਦਾਂ ਕਿਵੇਂ ਹੋ ਸਕਦਾ, ਏਡੀ ਤਾਕਤ ਦਾ ਮਾਲਕ ਸਤਿਗੁਰੂ ਹੋਵੇ ਤੇ ਇੰਨਾ ਦੁੱਖ ਚੱਲ ਜਾਏ ਸਰੀਰ ਤੇ, ਸ਼ਹਾਦਤ ਦਾ ਜਾਮ ਪੀ ਜਾਏ, ਇੱਕ ਵੀ ਬਚਨ ਰਸਨਾ ਤੋਂ ਨਾ ਕਵੇ।
ਨਹੀਂ ਅਪਰ ਤੇ ਜਾਨੀ ਜਾਵਤ,
ਹੋਰ ਨਹੀਂ ਕੋਈ ਜਾਣ ਸਕਦਾ। ਮਹਾਰਾਜ ਜੀ ਦੀ ਦਸ਼ਾ, ਮਹਾਰਾਜ ਜੀ ਦੀ ਅਵਸਥਾ, ਮਹਾਰਾਜ ਜੀ ਦਾ ਅੰਦਰਲਾ ਮਹਾਰਾਜ ਹੀ ਜਾਣਦੇ ਨੇ।
ਪੁਨ ਸ਼੍ਰੀ ਹਰਗੋਬਿੰਦ ਉਚਾਰੇ।
ਕਹਿੰਦੇ ਫੇਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਹਨ,
ਨਿਕਟ ਪੰਚ ਜਬ ਗੁਰੂ ਪਧਾਰੇ।
ਜਦੋਂ ਇਹ ਪੰਜ ਸਿੱਖ ਮਹਾਰਾਜ ਕੋਲ ਪਹੁੰਚੇ ਸੀ, ਉਦੋਂ ਮਹਾਰਾਜ ਜੀ ਨਾਲ ਇਹਨਾਂ ਚੱਲ ਰਹੇ ਆ, ਉਹਨਾਂ ਨੂੰ ਫੇਰ ਮਹਾਰਾਜ ਜੀ ਨੇ ਇੱਦਾਂ ਬਚਨ ਕੀਤੇ,
ਅੰਤ ਸਮੇਂ ਕਿਮ ਕੀਏ ਫਰਮਾਵਨ।
ਕਹਿੰਦੇ ਭਾਈ ਸਿੱਖੋ, ਮਹਾਰਾਜ ਜੀ ਨੇ ਜਿਹੜਾ ਅਖੀਰਲਾ ਸਮਾਂ ਸੀ ਸੱਚਖੰਡ ਜਾਣ ਤੋਂ ਪਹਿਲੇ ਦਾ, ਉਸ ਸਮੇਂ ਕੀ ਬਚਨ ਕੀਤੇ, ਸਾਡੇ ਲਈ ਕੀ ਹੁਕਮ ਕੀਤਾ, ਸਾਨੂੰ ਕੀ ਫਰਮਾਨ ਹੈ ਮਹਾਰਾਜ ਜੀ ਦਾ।
ਤੁਮਕੋ ਕੀ ਨਸ ਕਹਾ ਜਨਾਵਨ।
ਆਪ ਜੀ ਨੂੰ ਕੀ ਜਣਾ ਕੇ ਦੱਸਿਆ, ਕੀ ਹੁਕਮ ਕੀਤਾ ਮਹਾਰਾਜ ਜੀ ਨੇ।
ਸੋ ਅਬ ਬਾਕਨ ਕਰੋ ਬਤਾਵਨ।
ਹੁਣ ਤੁਸੀਂ ਉਹ ਸਾਰੀਆਂ ਗੱਲਾਂ ਸਾਨੂੰ ਦੱਸੋ।
ਸੁਨ ਹਮ ਤਰੇ ਮਹਿਦ ਸੁਖ ਪਾਵਨ।
ਤੇ ਅਸੀਂ ਮਹਾਰਾਜ ਜੀ ਦੇ ਉਹਨਾਂ ਅਖੀਰਲੇ ਬਚਨਾਂ ਨੂੰ ਸੁਣੀਏ, ਅਸੀਂ ਸੁਣ ਕੇ ਉਹਨਾਂ ਬਚਨਾਂ ਨੂੰ ਸਾਡੇ ਹਿਰਦੇ ਨੂੰ ਠੰਡ ਪਵੇ, ਸਾਨੂੰ ਸੁਖ ਮਿਲੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਸੁਣ ਕੇ।
ਕਿਮ ਪ੍ਰਸੰਗ ਬੂਜਤ ਬਉ ਰੋਏ।
ਕਹਿੰਦੇ ਜਦੋਂ ਇਸ ਤਰ੍ਹਾਂ ਦਾ ਸਾਰਾ ਪ੍ਰਸੰਗ ਮਹਾਰਾਜ ਜੀ ਨੇ ਸੁਣਿਆ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਮਹਾਰਾਜ ਜੀ ਦੇ ਦਿਲ ਦੇ ਵਿੱਚ ਬੜਾ ਬੈਰਾਗ ਆਇਆ ਹੈ। ਪਿਤਾ ਜੀ ਚੜਾਈ ਸੱਚਖੰਡ ਵੱਲ ਨੂੰ ਕਰ ਗਏ ਹੈ, ਸੱਚਖੰਡ ਪਿਆਨਾ ਕੀਤਾ ਹੈ ਮਹਾਰਾਜ ਜੀ ਨੇ। ਸੁਭਾਵਿਕ ਹੈ ਕਿ ਹਿਰਦਾ 11 ਸਾਲ ਦੀ ਉਮਰ ਹੈ, ਆਪਣੇ ਪ੍ਰਿਤਾ ਪਿਤਾ ਜੀ ਪ੍ਰਤੀ ਤੜਫੇਗਾ ਹੀ ਤੜਫੇਗਾ। ਤੇ ਦੂਸਰੀ ਗੱਲ ਇਹ ਹੈ ਸਾਧ ਸੰਗਤ ਜੀ, ਅਜੇ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਨਹੀਂ ਮਿਲੀ, ਲੇਕਿਨ ਜਦੋਂ ਗੁਰਤਾ ਗੱਦੀ ਦੀ ਮਰਿਆਦਾ ਸੰਪੂਰਨ ਹੋ ਗਈ, ਉਸ ਤੋਂ ਬਾਅਦ ਕਦੇ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਤੇ ਇਸ ਤਰ੍ਹਾਂ ਦੀ ਦਸ਼ਾ ਨਹੀਂ ਆਈ ਕਦੇ। ਬਾਬਾ ਗੁਰਦਿੱਤਾ ਜੀ ਸਰੀਰ ਤਿਆਗਿਆ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਆਦਿਕ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੇ ਮਹਾਰਾਜ ਜੀ ਦੀ ਅੱਖਾਂ ਦੇ ਸਾਹਮਣੇ ਸਰੀਰ ਤਿਆਗਿਆ। ਸਿੱਖਾਂ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਸੀ, ਬਾਅਦ ਦੀ ਇਹ ਸਾਰੀ ਵਾਰਤਾ ਹੈ। ਮਹਾਰਾਜ ਆਪ ਜੀ ਦੇ ਸਾਹਿਬਜ਼ਾਦੇ ਆਪ ਜੀ ਦੀ ਅੱਖਾਂ ਦੇ ਸਾਹਮਣੇ ਸੱਚਖੰਡ ਪਿਆਨਾ ਕਰ ਗਏ ਹੈ, ਮਹਾਰਾਜ ਆਪ ਜੀ ਨੂੰ ਦੁੱਖ ਨਹੀਂ ਲੱਗਦਾ। ਉਸ ਵੇਲੇ ਮਹਾਰਾਜ ਜੀ ਨੇ ਸਿੱਖਾਂ ਨੂੰ ਆਖਿਆ ਸੀ, ਕਹਿੰਦੇ ਭਾਈ ਐ ਕਰੋ, ਆ ਧਰਤੀ ਦੇ ਉੱਤੇ ਕੁਝ ਲਕੀਰਾਂ ਖਿੱਚੋ। ਸਿੱਖਾਂ ਨੇ ਲਕੀਰਾਂ ਖਿੱਚ ਦਿੱਤੀਆਂ, ਕਹਿੰਦੇ ਹੁਣ ਮੇਟ ਦਿਓ। ਸਿੱਖਾਂ ਨੇ ਮੇਟ ਦਿੱਤੀਆਂ, ਕਹਿੰਦੇ ਭਾਈ ਤੁਹਾਨੂੰ ਜਦੋਂ ਇਹ ਲਕੀਰਾਂ ਖਿੱਚੀਆਂ ਸੀ ਕੋਈ ਖੁਸ਼ੀ ਹੋਈ ਸੀ? ਕਹਿੰਦੇ ਨਾ ਮਹਾਰਾਜ ਜੀ। ਕਹਿੰਦੇ ਜਦੋਂ ਮੇਟ ਦਿੱਤੀਆਂ ਉਦੋਂ ਕੋਈ ਦੁੱਖ ਹੋਇਆ? ਕਹਿੰਦੇ ਨਹੀਂ ਮਹਾਰਾਜ ਜੀ। ਕਹਿੰਦੇ ਬਸ ਫੇਰ ਸਾਡੇ ਹਿਰਦੇ ਦੀ ਦਸ਼ਾ ਐਸੀ ਹੈ ਕਿ ਇਹ ਲਕੀਰਾਂ ਸੀ ਪਰਮੇਸ਼ਰ ਨੇ ਭੇਜੇ ਸੀ, ਪਰਮੇਸ਼ਰ ਨੇ ਆਪ ਦੇ ਕੋਲ ਬੁਲਾ ਲਏ ਹੈ, ਆਉਣ ਤੇ ਸਾਨੂੰ ਖੁਸ਼ੀ ਨਹੀਂ ਹੋਈ ਤੇ ਜਾਣ ਤੇ ਸਾਨੂੰ ਕੋਈ ਗਮ ਨਹੀਂ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇਹ ਬਚਨ ਕੀਤੇ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਕਿ ਆਤਮਦਰਸ਼ੀ ਬ੍ਰਹਮ ਗਿਆਨੀ ਬ੍ਰਹਮ ਬੇਤਾ ਬ੍ਰਹਮ ਸਰੂਪ ਉਹ ਹੈ ਜਿਹੜਾ ਦੁੱਖ ਚ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ, ਪਰਮੇਸ਼ਰ ਦੀ ਰਜਾ ਪਰਮੇਸ਼ਰ ਦੇ ਭਾਣੇ ਚ ਰਹਿੰਦਾ। ਤਾਂ ਜਿਉਂ ਹੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਉਹਨਾਂ ਸਾਰਿਆਂ ਬਚਨਾਂ ਤੇ ਮਹਾਰਾਜ ਜੀ ਨੇ ਪਹਿਰਾ ਦਿੱਤਾ ਹੈ। ਅਜੇ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਹੋਏ, ਪੁੱਤਰ ਰੂਪ ਦੇ ਵਿੱਚ ਪਿਤਾ ਦੀ ਸ਼ਹੀਦੀ ਦੀ ਖਬਰ ਮਿਲੀ ਹੈ ਤੇ ਅੱਖਾਂ ਦੇ ਵਿੱਚੋਂ ਵੈਰਾਗ ਆਇਆ, ਆਵੇ ਵੀ ਕਿਉਂ ਨਾ। ਸਿੱਖਾਂ ਦੇ ਹਿਰਦੇ ਚ ਵੈਰਾਗ ਆਇਆ, ਆਵੇ ਵੀ ਕਿਉਂ ਨਾ। ਉਹ ਦਿਲ ਹੀ ਕਾਹਦਾ ਜਿਹਨੂੰ ਇਹ ਖਬਰ ਮਿਲੇ ਕਿ ਗੁਰੂ ਤੇ ਏਡੇ ਵੱਡੇ ਕਸ਼ਟ ਹੋਏ ਹੈ, ਤੇ ਉਹਦਾ ਦਿਲ ਗੁਰੂ ਲਈ ਤੜਫੇ ਨਾ। ਫੀਲਿੰਗ ਲੈਸ ਬੰਦਾ ਕੋਈ ਕਹੀਏ ਆਪਾਂ, ਫੀਲਿੰਗ ਲੈਸ ਤਾਂ ਚੰਦੂ ਹੀ ਸਭ ਤੋਂ ਵੱਡਾ ਆ। ਵੀ ਸਿੱਖ ਵੱਡੀ ਅਵਸਥਾ ਹੋ ਗਈ, ਸਿੱਖ ਨੂੰ ਕੋਈ ਫੀਲਿੰਗ ਨਹੀਂ ਰਹੇਗੀ ਗੁਰੂ ਪ੍ਰਤੀ, ਭਾਵਨਾ ਨਹੀਂ ਰਹੇਗੀ? ਐਸੀ ਗੱਲ ਨਹੀਂ ਹੈ ਸਾਧ ਸੰਗਤ ਜੀ। ਦੁਸ਼ਟ ਬੰਦਿਆਂ ਦੇ ਹਿਰਦੇ ਚ ਕੋਈ ਭਾਵਨਾ ਹੁੰਦੀ ਨਹੀਂ। ਕਿੱਡੇ ਵੱਡੇ ਵੱਡੇ ਜ਼ੁਲਮ ਹੁੰਦੇ ਰਹੇ ਆ ਦੁਨੀਆਂ ਤੇ, ਹਿਟਲਰ ਵਰਗੇ ਬੰਦਿਆਂ ਨੇ, ਔਰੰਗਜ਼ੇਬ ਵਰਗੇ ਬੰਦਿਆਂ ਨੇ, ਉਸ ਤੋਂ ਬਾਅਦ ਸਮੇਂ ਦੇ ਸ਼ਾਸਕਾਂ ਨੇ। ਹੁਣ ਤੱਕ ਆਪਾਂ ਤੱਕਦੇ ਹੀ ਆਪਣੀਆਂ ਗੱਦੀਆਂ ਲਈ, ਆਪਦੀਆਂ ਵੋਟਾਂ ਦੇ ਲਈ, ਹਜ਼ਾਰਾਂ ਲੋਕਾਂ ਨੂੰ ਮਰਾ ਦਿੰਦੇ ਆ, ਕੋਈ ਦਿਲ ਨੂੰ ਅਸਰ ਨਹੀਂ ਪੈਂਦਾ ਉਹਨਾਂ ਲੋਕਾਂ ਦੇ, ਪਰ ਗੁਰੂ ਕੇ ਸਿੱਖਾਂ ਦੇ ਇਹੋ ਜਿਹੇ ਹਿਰਦੇ ਨਹੀਂ ਹੁੰਦੇ। ਕੋਮਲ ਸੌਫਟ ਹਿਰਦੇ ਹੁੰਦੇ ਆ, ਪਿਆਰ ਵਾਲੇ ਹੁੰਦੇ ਆ, ਭਾਵਨਾ ਵਾਲੇ ਹੁੰਦੇ ਆ। ਤੇ ਗੁਰੂ ਪ੍ਰਤੀ ਦਾ ਐਸਾ ਪ੍ਰੇਮ ਹੁੰਦਾ ਹੈ ਕਿ ਗੁਰੂ ਬਾਰੇ ਕੋਈ ਖਬਰ ਸੁਣੇ ਸਿੱਖ ਦਾ ਦਿਲ ਉਦਾਂ ਹੀ ਦਰਬ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹਿਰਦਾ ਵੈਰਾਗ ਚ ਆ ਗਿਆ।
ਗਦ ਗਦ ਗਿਰਾ ਮਹਾ ਅਕੁਲਾਈ,
ਹਿਰਦਾ ਗਦ ਗਦ ਹੋ ਗਿਆ। ਤੇ ਗਦ ਗਦ ਕਰਦੇ ਮਹਾਰਾਜ ਸਾਹਿਬ ਜੀ ਬਚਨ ਕਰਦੇ ਹੈ,
ਕਿਉਂ ਅਵਲੋਕਤ ਸੇਵਕ ਸਾਰੇ।
ਮਹਾਰਾਜ ਜੀ ਦਾ ਗਲਾ ਭਰਿਆ ਹੋਇਆ, ਉਦੋਂ ਜੋ ਬਚਨ ਮਹਾਰਾਜ ਜੀ ਕਰਦੇ ਨੇ ਤੇ ਸਿੱਖ ਸਾਰੇ ਤੱਕਦੇ ਨੇ।
ਬਹੁਤ ਬਿਸੂਰਤ ਅਸ਼ਰੂ ਡਾਰੇ,
ਸਾਰੇ ਸਿੱਖਾਂ ਦੇ ਹਿਰਦੇ ਬੜੇ ਗਮਗੀਨ ਨੇ, ਦੁੱਖ ਚ ਨੇ, ਅੱਖਾਂ ਚੋਂ ਵੈਰਾਗ ਦੇ, ਪ੍ਰੇਮ ਦੇ, ਸ਼ਰਧਾ ਦੇ, ਭਾਵਨਾ ਦੇ ਅਥਰੂ ਵਗਦੇ ਨੇ।
ਕੀਤਕ ਧਿਆਨ ਠਾਨ ਪੇ ਮੌਨ,
ਕਹਿੰਦੇ ਕਈਆਂ ਨੇ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੋਹਣੀ ਮੂਰਤ ਦਾ ਧਿਆਨ ਧਰ ਲਿਆ ਹੈ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨਮਾਨ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੋਹਣੀ ਮੂਰਤ ਦਾ ਧਿਆਨ ਧਰ ਕੇ ਅੱਖਾਂ ਬੰਦ ਕਰ ਲਈਆਂ ਨੇ, ਅੰਦਰੋਂ ਹੀ ਹਿਰਦੇ ਚ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ ਤੇ ਚੁੱਪ ਕਰ ਗਏ ਨੇ।
ਗੁਣ ਸਿਮਰਤ ਉਚਰਤ ਸੁਖ ਪਾਉਣ,
ਤੇ ਹਿਰਦੇ ਚ ਮਹਾਰਾਜ ਜੀ ਦੇ ਗੁਣਾਂ ਦਾ ਗਾਇਨ ਕਰਦੇ ਨੇ, ਤੇ ਬੈਠੇ ਸਿੱਖ ਆਪਣੀ ਰਸਨਾ ਨਾਲ ਵੀ ਗੁਣ ਗਾਉਂਦੇ ਨੇ ਮਹਾਰਾਜ ਜੀ ਦੇ ਕਿ ਐਸੇ ਸਤਿਗੁਰੂ ਸਾਰੇ ਹੀ ਸੁਖ ਦੇਣ ਵਾਲੇ।
ਸਭ ਕੀ ਦਸ਼ਾ ਦੇਖ ਬ੍ਰਿਧ ਭਾਈ,
ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੇ ਸਿੱਖਾਂ ਦੇ ਹਿਰਦੇ ਦੀ ਦਸ਼ਾ ਤੱਕੀ ਹੈ,
ਬ੍ਰਹਮ ਗਿਆਨ ਕੀ ਜਿਸ ਦ੍ਰਿੜਤਾਈ,
ਜਿਹੜੇ ਹਰ ਵੇਲੇ ਹੀ ਬ੍ਰਹਮ ਗਿਆਨ ਦੀ ਦ੍ਰਿੜ ਅਵਸਥਾ ਦੇ ਵਿੱਚ ਰਹਿੰਦੇ ਸੀ, ਨਿਰਵਿਕਲਪ ਸਮਾਧੀ ਦੀ ਅਵਸਥਾ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਰਹਿੰਦੇ ਸੀ। ਸਾਧ ਸੰਗਤ ਜੀ ਇੱਕ ਗੱਲ ਦੱਸਦੀ ਇੱਥੇ ਕਿ ਆਤਮ ਗਿਆਨ ਦੀਆਂ, ਬ੍ਰਹਮ ਗਿਆਨ ਦੀਆਂ ਪੁਰਾਤਨ ਸਮੇਂ ਤੋਂ ਜਿੰਨੇ ਗ੍ਰੰਥ ਹੁੰਦੇ ਆ ਨਾ, ਸੱਤ ਅਵਸਥਾਵਾਂ ਦਾ ਜ਼ਿਕਰ ਕਰਦੇ ਆ। ਪਹਿਲੀਆਂ ਜਿਹੜੀਆਂ ਤਿੰਨ ਅਵਸਥਾਵਾਂ ਨੇ ਉਹ ਬੰਦਾ ਅਗਿਆਨ ਚ ਹੁੰਦਾ, ਚੌਥੀ ਅਵਸਥਾ ਚ ਬ੍ਰਹਮ ਗਿਆਨ ਹੋ ਜਾਂਦਾ ਹੈ। ਪਰ ਬ੍ਰਹਮ ਗਿਆਨ ਹੋਣ ਦੇ ਬਾਵਜੂਦ ਵੀ ਉਹਦਾ ਮਨ, ਉਹਦਾ ਦਿਲ ਜਿਵੇਂ ਸੰਸਾਰ ਦੇ ਆਮ ਲੋਕ ਵਿਚਰਦੇ ਆ ਉਦਾਂ ਹੀ ਵਿਚਰਦਾ, ਦੁਖੀਆਂ ਨੂੰ ਦੇਖ ਕੇ ਦੁਖੀ ਹੋ ਜਾਂਦਾ ਹੈ ਕਿ ਕਿੰਨੇ ਦੁਖੀ ਨੇ, ਤੇ ਸੁਖੀਆਂ ਨੂੰ ਦੇਖ ਕੇ ਸੁਖੀ ਹੋ ਜਾਂਦਾ ਹੈ। ਚੌਥੀ ਅਵਸਥਾ ਚ ਐਸੀ ਦਸ਼ਾ ਰਹਿੰਦੀ ਹੈ ਹਿਰਦੇ ਚ। ਪੰਜਵੀਂ, ਛੇਵੀਂ, ਸੱਤਵੀਂ ਭੂਮਿਕਾ ਤਾਂ ਮਹਾਰਾਜ ਜੀ ਨੇ ਆਪ ਜ਼ਿਕਰ ਕੀਤਾ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ। ਸੱਤਵੀਂ ਬ੍ਰਹਮ ਗਿਆਨ ਦੀ ਅਵਸਥਾ ਹੈ ਤੁਰਿਆ ਅਵਸਥਾ, ਜਿਸ ਅਵਸਥਾ ਦੇ ਵਿੱਚ ਜਾ ਕੇ ਫਿਰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਾ ਸਰੀਰ ਨੂੰ, ਨਾ ਮਨ ਨੂੰ, ਨਾ ਦਿਲ ਨੂੰ, ਨਾ ਦਿਮਾਗ ਨੂੰ ਅਨੁਭਵ ਨਹੀਂ ਹੁੰਦਾ। ਸਰੀਰ ਤੋਂ ਉੱਪਰ ਦੀ ਅਵਸਥਾ ਹੈ, ਇਸ ਅਵਸਥਾ ਚ ਜਾ ਕੇ ਹੀ ਭਾਈ ਸੁਵੇਗ ਸਿੰਘ, ਸਹਿਬਾਜ ਸਿੰਘ ਜੀ ਚਰਖੜੀਆਂ ਤੇ ਚੜੇ ਹੈ, ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾਏ ਹੈ, ਪਰ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਦੁੱਖ ਤਕਲੀਫ ਅਨੁਭਵ ਨਹੀਂ ਹੋਈ। ਸਤਿਗੁਰਾਂ ਦੀ ਵੀ ਇਹ ਦਸ਼ਾ ਸੀ, ਪਰ ਜਦੋਂ ਸਿੱਖਾਂ ਨੇ ਜੋ ਪ੍ਰਸੰਗ ਆਪਣੀ ਅੱਖਾਂ ਨਾਲ ਤੱਕਿਆ ਸੀ ਉਹ ਦੱਸ ਰਹੇ ਸੀ ਭਾਵਨਾ ਦੇ ਨਾਲ, ਤੇ ਉੱਥੇ ਜਾ ਜੇ ਉੱਥੇ ਉਹ ਭਾਵਨਾ, ਉਹ ਇਤਿਹਾਸ ਜੋ ਵਾਪਰਿਆ ਸਰੀਰ ਦੇ ਨਾਲ ਉਹਨੂੰ ਉਦਾਂ ਨਹੀਂ ਸੁਣਾਇਆ ਜਾਂਦਾ ਤਾਂ ਉਹ ਰਸ ਨਹੀਂ ਬਣ ਪਾਉਂਦਾ। ਸਤਿਗੁਰਾਂ ਦਾ ਸਰੀਰ, ਅਵਤਾਰਾਂ ਦੇ ਸਰੀਰਾਂ ਬਾਬਤ ਤਾਂ ਸ਼ਾਸਤਰਾਂ ਚ ਲਿਖਿਆ ਹੈ ਕਿ ਪੰਜਾਂ ਤੱਤਾਂ ਤੋਂ ਰਹਿਤ ਹੁੰਦੇ ਆ। ਪਰਮੇਸ਼ਰ ਦੀ ਸ਼ੁੱਧ ਮਾਇਆ, ਆਪ ਜਿਹੜੀ ਅਸਲ ਸ਼ਕਤੀ ਆ ਪਰਮੇਸ਼ਰ ਦੀ, ਉਹਦਾ ਹੀ ਬਣਿਆ ਹੁੰਦਾ ਮਹਾਰਾਜ ਜੀਆਂ ਦਾ ਸਰੀਰ, ਤੇ ਉਹ ਸਰੀਰ ਚ ਕਿਸੇ ਪ੍ਰਕਾਰ ਦਾ ਸੁੱਖ ਦੁੱਖ ਆਦਿ ਨਹੀਂ ਹੋਇਆ ਕਰਦਾ। ਮਹਾਰਾਜ ਜੀ ਉਸ ਦਸ਼ਾ ਤੋਂ ਉੱਪਰ ਹੁੰਦੇ ਆ, ਤਾਂ ਹੀ ਮਹਾਰਾਜ ਜੀ ਤੱਤੀ ਤਵੀ ਤੇ ਬੈਠੇ ਵੀ ਤੇਰਾ ਕੀ ਆ ਮਿੱਠਾ ਲੱਗਾ ਹਰਨਾਮ ਪਦਾਰਥ ਨਾਨਕ ਮੰਗੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਆਪਾਂ ਬਚਨ ਪੜ੍ਹਦੇ ਆ, ਤੇ ਉਸ ਵੇਲੇ ਜਿਹੜੇ ਸਿੱਖ ਸੀ ਉਹ ਬਹੁਤ ਸਾਰੇ ਸਿੱਖ ਉੱਚੀਆਂ ਅਵਸਥਾਵਾਂ ਵਾਲੇ ਸੀ, ਚੌਥੀ ਅਵਸਥਾ ਵਾਲੇ ਸੀ, ਬ੍ਰਹਮ ਗਿਆਨ ਵਾਲੇ ਸੀ, ਪਰ ਹਿਰਦਾ ਸੀ, ਮਹਾਰਾਜ ਪ੍ਰਤੀ ਪ੍ਰੇਮ ਸੀ, ਭਾਵਨਾ ਸੀ, ਉਹ ਅੰਦਰੋਂ ਫੁੱਟ ਫੁੱਟ ਬਾਹਰ ਨੂੰ ਆਉਂਦਾ ਸੀ। ਜਿਹੜੇ ਉਸ ਤੋਂ ਵੀ ਉੱਪਰਲੀ ਅਵਸਥਾ ਜਿਵੇਂ ਬਾਬਾ ਬੁੱਢਾ ਸਾਹਿਬ ਜੀ, ਕਵੀ ਸੰਤੋਖ ਸਿੰਘ ਜੀ ਕਹਿੰਦੇ ਦ੍ਰਿੜ ਬ੍ਰਹਮ ਗਿਆਨ, ਉੱਚ ਅਵਸਥਾ ਸੀ ਬ੍ਰਹਮ ਗਿਆਨ ਦੀ, ਤੁਰੀ ਅਵਸਥਾ ਸੀ ਬਾਬਾ ਬੁੱਢਾ ਸਾਹਿਬ ਜੀ ਦੀ। ਕਹਿੰਦੇ ਜਦੋਂ ਉਹਨਾਂ ਨੇ ਦੇਖਿਆ ਨਾ ਵੀ ਹੁਣ ਸਿੱਖਾਂ ਦੇ ਮਨ ਗਮਗੀਨ ਨੇ, ਦੁੱਖ ਚ ਨੇ, ਉੱਚੀਆਂ ਉੱਚੀਆਂ ਅਵਸਥਾਵਾਂ ਵਾਲੇ ਸਿੱਖ ਵੀ ਸਤਿਗੁਰਾਂ ਦੇ ਵੈਰਾਗ ਚ ਤੜਫੇ ਹੋਏ ਨੇ, ਬਾਬਾ ਜੀ ਨੇ ਤੱਕਿਆ ਵੀ ਹੁਣ ਇਹਨਾਂ ਦਾ ਜਿਹੜਾ ਹਿਰਦਾ ਨਾ ਉਹਨੂੰ ਤਬਦੀਲ ਕਰਨਾ ਪੈਣਾ, ਤੇ ਹਿਰਦੇ ਨੂੰ ਤਬਦੀਲ ਕਰਨ ਦੀ ਅਵਸਥਾ ਤਾਕਤ ਕਿਸੇ ਪੂਰਨ ਮਹਾਂਪੁਰਖਾਂ ਦੇ ਬਚਨਾਂ ਚ ਹੁੰਦੀ ਹੈ। ਕੋਈ ਆਮ ਬੰਦਾ ਕਿਸੇ ਤੜਫੇ ਦਿਲ ਨੂੰ ਤਬਦੀਲ ਨਹੀਂ ਕਰ ਸਕਦਾ। ਮਾਫ਼ ਕਰਨਾ, ਕਿਸੇ ਦਾ ਜਵਾਨ ਪੁੱਤ ਚੜਾਈ ਕਰਜੇ ਨਾ, ਉਸ ਮਾਂ ਦਾ ਤੜਫਦਾ ਹਿਰਦਾ ਨਾ ਪੂਰੀ ਦੁਨੀਆ ਸੰਸਾਰ ਦੇ ਲੋਕ ਸਮਝਾਉਂਦੇ ਰਹਿਣ ਨਾ ਭੈਣ ਭਾਣਾ ਮਨ, ਕੋਈ ਨਹੀਂ ਠੰਡਾ ਕਰ ਸਕਦਾ। ਕੋਈ ਰੱਬ ਦਾ ਪਿਆਰਾ, ਕੋਈ ਪਹੁੰਚਿਆ ਮਹਾਂਪੁਰਖ ਆ ਜੇ ਨਾ ਸਿਰ ਤੇ ਹੱਥ ਰੱਖ ਦੇਵੇ ਤਾਂ ਸ਼ਾਂਤੀ ਆ ਸਕਦੀ ਆ, ਉਦਾਂ ਨਹੀਂ ਆ ਸਕਦੀ। ਬਾਬਾ ਬੁੱਢਾ ਸਾਹਿਬ ਜੀ ਨੇ ਤੱਕਿਆ ਸਿੱਖਾਂ ਦੇ ਹਿਰਦਿਆਂ ਨੂੰ, ਤੇ ਬਾਬਾ ਜੀ ਉਹਨਾਂ ਦੇ ਹਿਰਦੇ ਸ਼ਾਂਤ ਕਰਨ ਹਿੱਤ ਬੋਲੇ,
ਤੈਬੇ ਹਿਤ ਸਕਲ ਕੋ ਧੀਰਜ,
ਸਾਰਿਆਂ ਨੂੰ ਧੀਰਜ ਦੇਣ ਲਈ,
ਗੁਰ ਕੋ ਜਸ ਕੈਬੇ ਅਰ ਬੀਰਜ,
ਮਹਾਰਾਜ ਸਾਹਿਬ ਜੀ ਦਾ ਜਸ ਕਰਨ ਲਈ ਤੇ ਸਤਿਗੁਰਾਂ ਦਾ ਬਲ ਬਿਆਨ ਕਰਨ ਲਈ,
ਦੋਹਰਾ ਬੋਲਿਓ ਚੈਤ ਪ੍ਰਭੂ ਦੇਵੇ ਸ਼੍ਰੀ ਗੁਰੂ ਹਰਿ ਗੋਬਿੰਦ।
ਬਾਬਾ ਬੁੱਢਾ ਸਾਹਿਬ ਜੀ ਸਾਰੇ ਸਿੱਖਾਂ ਨੂੰ ਗਿਆਨ ਦੇਣ ਲਈ, ਹਿਰਦੇ ਨੂੰ ਠੱਲਣ ਲਈ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਲਕ ਉਮਰ ਦੇ ਵਿੱਚ ਨੇ, ਉਹਨਾਂ ਨੂੰ ਵੀ ਬਚਨ ਕਰਨ ਦੇ ਲਈ ਬਾਬਾ ਜੀ ਬੋਲੇ ਹਨ,
ਸ਼ੋਕ ਨਿਵਾਰਨ ਸਕਲ ਕੋ ਬੈਠੇ ਦਾਸ ਜਿਬਰਿੰਦ।
ਜਿੰਨੇ ਵੀ ਗੁਰੂ ਕੇ ਸਿੱਖ ਉਸ ਵੇਲੇ ਬੈਠੇ ਸੀ, ਸਾਰਿਆਂ ਦੇ ਹਿਰਦੇ ਦਾ ਸ਼ੋਕ ਦੁੱਖ ਸੋਗ ਹਰਨ ਵਾਸਤੇ ਬਾਬਾ ਬੁੱਢਾ ਜੀ ਬੋਲਣ ਲੱਗੇ ਹੈ। ਕੀ ਬਚਨ ਕਰਦੇ ਹੈ ਬਾਬਾ ਬੁੱਢਾ ਸਾਹਿਬ ਜੀ, ਕਿਵੇਂ ਆਤਮ ਗਿਆਨ ਦੇ ਬਚਨਾਂ ਦੇ ਰਾਹੀਂ ਸਿੱਖਾਂ ਦੇ ਹਿਰਦਿਆਂ ਚ ਠੰਡ ਪਾਉਂਦੇ ਹੈ, ਉਹ ਬਚਨ ਆਪ ਜੀ ਕੱਲ ਦੇ ਪ੍ਰਕਰਣਾਂ ਚ ਸ਼੍ਰਵਣ ਕਰੋਗੇ।